सतगुरु देहो बिखाले, मैं सतगुरु देहो बिखाले। सुन सज्जन प्रीतम मेरिया, मैं सतगुरु देहो बिखाले। सुन सज्जन मेरिया, मैं सतगुरु देव दिखा ले, मैं सतगुरु देव दिखा ले। असी जेड़ा सतगुरु लभी आ रहे हाँ, पी वह मैनका वह इंसान नहीं, ना कोई गुरु है, ना ना जमदा ना मरदा है, पर वो कोई हस्ती है, पावर है, वजूद है, कोई ऐसी चीज है जिहड़ी एग्जिस्ट करदी है। लेकिन उन्हूं असीं की देख सकदे? आ श्लोक छोटे जिहा श्लोक है और श्री गुरु ग्रंथ साहिब जी का पन्ना है 957 श्लोक महला पंजवा। और जे असीं उन्हूं अखां नाल देखिए ते उहदा वह किस तरह वरतदा है, किदां दा चीज है, वह की दिसेगा, तो वह किदां मेरे नाल रहेगा। जी अंदर वह दिसदा है सब कुछ, बाहर नहीं उन्हें किसे, वह अंदर साडे आना है, तो वह चीज की है? छोटे जिहा श्लोक है और ज्ञान का भंडार है, जिहड़ा आम सवाल उठता मन च भी कभी वह सतगुर के ही दर्शन भी कर सकते हैं। आ देखियो कैसा श्लोक महला पंजवा, पन्ना है 957 और गुरु अर्जुन पातशाह इथों श्लोक शुरू करते हैं। श्लोक ते रहाओ नहीं हुंदा, श्लोक इंडिपेंडेंट हुंदा। ऐसा ज्ञान सी जिहड़ा अकाल पुरख वल्लों गुरुआं भगतां नूं सीधा आउंदा सी और कलम बंद कर लैंदे सी, नोट कर लैंदे सी। इह रहाओ नहीं है, शब्द नहीं है, श्लोक है। इहदे सारियां लाइनां च इहदा भाव अर्थ लेथू पेथू हुंदा है, आप लभना पैंदा। जे ध्यान ना श्लोक नूं वाचांगे सारे श्लोकां दीआं लाइनां च पावर्थ निकलणगे। इत्थों श्लोक शुरू करदे आ, असीं पहाड़ी ट्यून चकन लगे हैं। सुण सज्जन प्रीतम मेरिया, मैं सतगुरु ਹੋਰ ਦੀ ਟੀਚ ਕੂਕਾਂ ਮਾਰ ਰਹੀ ਹੈ, ਪਹਾੜੀ ਰਾਗ ਹੈ। ਮੈਂ ਸਤਿਗੁਰ ਦੇ ਸੁਣ ਸੱਜਣ ਪ੍ਰੀਤਮ ਮੇਰਿਆ, ਮੈਂ ਸਤਿਗੁਰ ਦੇ। मन आपना
और किसी कीमत ते नहीं उन्हें मिलना, तेन मन बेचना पैना अपना। जो कि मुल मिकदा हों तो सारे मायाधारी घर घर ही उन्हें खरीद लें, पर मंगदा की है? ਕੜੀ ਡੱਬੀ ਚ ਬੰਦ ਰੱਖਾਂ? ਕਿਆ ਸਲੋਕ ਲਿਖਦੇ ਹੈ, ਨਿਤ ਹਿਰਦੇ ਰੱਖਾਂ ਸੁਭਾਰੇ, ਨਿਤ ਹਿਰਦੇ ਰੱਖਾਂ ਸੁਭਾਰੇ। ਡਾਕਟਰਾਂ ਨੂੰ ਕਹੋ ਹਿਰਦਾ ਲੱਭ ਕੇ ਦੱਸਣ, ਸਾਰਾ ਜਿਸਮ ਚੀਰ ਫਾੜ ਕਰ ਲੈਣ, ਪੈਂਕਰੀਆ ਮਿਲ ਜੂ, ਹਾਰਟ ਮਿਲ ਜੂ, ਕਿਡਨੀਜ਼ ਮਿਲ ਜਾਣਗੀ। ਉਹਨਾਂ ਨੂੰ ਕਹੋ ਸਾਡਾ ਹਾਰਟ ਮਿਲ ਜੂਗਾ, ਦਿਲ ਉਹਨਾਂ ਨੂੰ ਕਹੋ ਸਾਡਾ ਹਿਰਦਾ ਲੱਭ ਕੇ ਦੱਸਣ। ਨਿਤ ਹਿਰਦੇ ਰੱਖਾਂ ਸੰਭਾਲੇ,
ਸੁਣ ਸੱਜਣ ਪ੍ਰੀਤਮ ਮੇਰੇ,
ਵਸੇ ਗੁਰ ਬਾਹਰਾ। ਉਹਦੇ ਬਗੈਰ ਸੰਸਾਰ 'ਚ ਜਿਹੜਾ ਲਾਈਫ ਆ ਉਹਦੇ 100 ਵਾਰੀ ਫਿਟੇ ਮੂੰਹ ਤੇਰੇ ਗੱਲ ਲਿਖੇ ਆ। ਜਿਹਨੇ ਇਹੋ ਜਿਹਾ ਸਤਿਗੁਰ ਅੰਦਰ ਪ੍ਰਗਟ ਕੀਤਾ ਉਹਦਾ ਜੀਵਨ ਤੇ 100 ਵਾਰੀ ਫਿਟੇ ਮੂੰਹ।
ਇੱਕ ਸੱਤੇ ਗੁਰ ਬਾਹਰਾ,
ਮੈਨੂੰ ਨੀ ਇਹ ਸੰਸਾਰ ਚੰਗਾ ਲੱਗਦਾ।
ਇੱਕ ਸੱਤੇ ਗੁਰ ਬਾਹਰਾ, ਇੱਕ ਸੱਤੇ ਗੁਰ ਬਾਹਰਾ, ਇੱਕ ਜੀਵਨ
ਸੰਸਾਰ ਨਹੀਂ ਹੈ ਸੰਸਾਰ ਏ। ਸੰਸਾਰ ਦੇ ਵਿੱਚ ਜਿਹੜਾ ਜੀਣਾ ਆਵੇ, ਸਿਹਾਰੀ ਦੀ ਅਖੀਰਲੀ ਬੋਲੀ, ਅਖੀਰਲੇ ਲਫ਼ਜ਼ ਨਾਲ ਸਿਹਾਰੀ ਆ ਗਈ। ਸੰਸਾਰ ਨਹੀਂ, ਨੌਨ ਨਹੀਂ ਹੈ ਇੱਥੇ, ਸੰਸਾਰ ਏ। ਇਸ ਸੰਸਾਰ ਦੇ ਵਿੱਚ ਰਹਿਣਾ ਮੇਰਾ ਜੀਵਨ ਬਾਰੇ 100 ਵਾਰੀ ਫਿੱਟ ਮੂੰਹ। ਜੇ ਮੈਂ ਸੰਸਾਰ 'ਚ ਰਹਿੰਦਿਆਂ ਹੋਇਆ ਉਹ ਸਤਿਗੁਰੂ ਅੰਦਰ ਨਹੀਂ ਖੜਾ ਕੀਤਾ।
ਇੱਕ ਸੱਤੇ ਗੁਰ
ਅੰਦਰੋਂ ਹੋ ਉੱਠੀ ਕੀ, ਮੈਂ ਸਤਿਗੁਰੇ ਦੇਹ
ਦੇਖਾਏ,
ਮੈਂ ਸਤਿਗੁਰੇ ਦੇਹ
ਦੇਖਾਏ।
ਕਿਉਂ
ਇੱਕ ਸੱਤੇ ਗੁਰ ਬਾਹਰਾ, ਤ੍ਰਿਗ ਜੀਵਨ ਸੰਸਾਰ।
ਸਲੋਕ ਦਾ ਜਵਾਬ ਸਾਰੀਆਂ ਲਾਈਨਾਂ ਲੇਥੂ ਪੇਥੂ ਹੈ। ਕੈਸਾ ਸੁੰਦਰ ਜਵਾਬ ਹੈ, ਤੈਨੂੰ ਬਾਹਰ ਨਹੀਂ ਕਿਤੇ ਮਿਲਣਾ, ਕਿਸੇ ਗੁਰਦੁਆਰੇ 'ਚ ਨਹੀਂ, ਕਿਸੇ ਮੰਦਰ 'ਚ ਨਹੀਂ, ਮਸੀਤ 'ਚ ਨਹੀਂ, ਕਿਸੇ ਪਵਿੱਤਰ ਤੋਂ ਪਵਿੱਤਰ ਤੀਰਥ 'ਤੇ ਨਹੀਂ ਮਿਲਣਾ, ਕਿਸੇ ਜੰਗਲਾਂ 'ਚ ਨਹੀਂ ਮਿਲਣਾ। ਉਹ ਤੇਰੇ ਨਾਲ ਹੀ ਵਰਤਣਾ ਸ਼ੁਰੂ ਹੋ ਜਾਣਾ ਨਾ, ਜਿਹੜਾ ਅਸੀਂ ਤੰਦ ਛੋਇਆ ਹੈ ਸਾਦੀ ਨਾਲ ਤੇਰੇ ਹੋ ਜਾਣਾ। ਅਖੀਰਲੀ ਟੋਕ ਲਾਈ ਮਹਾਰਾਜ ਨੇ,
ਜਨ ਨਾਨਕ ਸਤਿਗੁਰ ਤਿਨਾ ਮਲਾਇਓ, ਜਨ ਨਾਨਕ ਸਤਿਗੁਰ ਤਿਨਾ ਮਲਾਇਓ।
ਕਿੱਦਾਂ ਵਰਤੇਗਾ, ਜਿਨ ਸਾਦਗੀ
ਉਹਨੇ
ਸਦਾ ਅੰਦਰ ਗੁਰ ਸਿੱਖਾਂ ਅੰਦਰ ਸਤ ਗੁਰ ਵਰਤੇ,
ਗੁਰ ਸਿੱਖਾਂ ਅੰਦਰ ਸਤ ਗੁਰ ਵਰਤੇ, ਗੁਰ ਸਿੱਖਾਂ ਅੰਦਰ ਸਤ ਗੁਰ ਵਰਤੇ।
ਉਹ ਐਡਾ ਵੱਡਾ ਵਜੂਦ ਪਾਵਰ ਸਤਿਗੁਰੂ ਅੰਦਰ ਵਰਤਣ ਲੱਗ ਪੈਂਦਾ ਗੁਰਸਿੱਖਾਂ ਦੇ,
ਗੁਰ ਸਿੱਖਾਂ ਅੰਦਰ ਸਤ ਗੁਰ ਵਰਤੇ, ਗੁਰ ਸਿੱਖਾਂ ਅੰਦਰ ਸਤ ਗੁਰ ਵਰਤੇ, ਜਨ ਨਾਨਕ ਸਤ ਗੁਰ ਕਿਨਾ ਮਿਲਾਇਨ,
ਜਿਨ੍ਹਾਂ
ਸਾਧ ਹੀ ਵਰ
ਕਿੱਥੇ ਵਰਤਦਾ ਆਇਆ ਬਾਬਾ ਫਰੀਦ, ਐਡਾ ਵੱਡਾ ਫਕੀਰ ਜੋ ਗੁਰੂ ਨਾਨਕ ਤੋਂ 500 ਸਾਲ ਪਹਿਲਾਂ ਦਾ, ਉਹਦਾ ਗਿਆਨ ਵੀ ਬਾਬੇ ਨਾਨਕ ਨੇ ਇਕੱਠਾ ਕੀਤਾ। ਉਹ ਫਰੀਦ ਦੇ ਸਲੋਕ ਆਏ, ਫਰੀਦ ਦਾ ਜੰਗ
ਜੰਗਲ ਜੰਗ
ਪਾਵੇ ਫਰੀਦਾ ਫਰੀਦਾ
ਜੰਗਲ ਜੰਗਲ
ਫਰੀਦਾ
ਜੰਗਲ ਜੰਗਲ।
ਔਰ ਬਣਾਂ ਦੇ ਵਿੱਚ ਤੂੰ ਕੰਢੇ ਤੇਰੇ ਪੈਰਾਂ ਥੱਲੇ ਸਭ, ਇੰਨਾ ਮੁਸ਼ਕਲ ਤੂੰ ਜੰਗਲਾਂ 'ਚ ਤੁਰਿਆ ਫਿਰਦਾ, ਔਰ ਵਣ ਕੰਢਾ ਮੋੜੇ ਔਰ ਤੇਰੇ ਪੈਰ ਵੀ ਐਡੇ ਸਖਤ ਹੋ ਗਏ ਵੀ ਕੰਢਾ ਵੀ ਨਹੀਂ ਚੁੱਭਦਾ, ਉਹ ਵੀ ਮੁੜ ਜਾਂਦਾ ਹੈ। ਇੰਨਾ ਜੰਗਲ 'ਚ ਤੇਰੇ ਪੈਰ ਕਲਟੀਵੇਟ ਹੋ ਗਏ ਨੰਗੇ, ਔਰ ਪੱਕ ਪੱਕ ਤੂੰ ਜੰਗਲ ਨੂੰ ਰਹੋ ਸਤਿਗੁਰੂ ਨੂੰ ਲੱਭਦਾ ਲੱਭਦਾ। ਮਹਾਰਾਜ ਕਹਿੰਦੇ ਅੱਗੇ ਜਵਾਬ ਦੇਣਗੇ ਇਸੇ ਸਲੋਕ 'ਚ,
ਫਰੀਦਾ ਜੰਗਲ ਜੰਗਲ
ਯੁੱਗ ਸੀ ਆ ਸਾਡਾ, ਪਿਛਲੇ ਯੁੱਗਾਂ ਦੇ ਵਿੱਚ ਇੱਕ ਬਾਨਪ੍ਰਸਥ ਆਸ਼ਰਮ ਹੈ, ਇੱਕ ਬ੍ਰਹਮਚਰੀ ਆਸ਼ਰਮ, ਗ੍ਰਿਹਸਥ ਆਸ਼ਰਮ, ਸੰਨਿਆਸ ਆਸ਼ਰਮ, ਬਾਨਪ੍ਰਸਥ ਆਸ਼ਰਮ। ਉਸ ਉਮਰ ਦੇ ਹਿੱਸੇ ਚ 25 ਸਾਲ ਹਰ ਹਿੰਦੂ ਨੂੰ ਹਰ ਨੂੰ ਬਾਹਰ ਜੰਗਲਾਂ ਚ ਰਹਿਣਾ ਪੈਂਦਾ। ਇਹ ਰੈਵੋਲਿਊਸ਼ਨਰੀ ਗਿਆਨ ਕਹਿੰਦੇ ਉਹ ਤੇਰੇ ਅੰਦਰ ਵਰਤਣਾ ਕਿ ਜੰਗਲ ਚ ਸਹੀ ਸੜਦਾ, ਇਸ ਅੰਦਰ ਜਿਹੜੀ ਜਿੱਥੇ ਵਰਤਣਾ ਉਹਨੂੰ ਤੂੰ ਜਿੱਥੇ ਮਰਜ਼ੀ ਚੱਕੀ ਫਿਰ, ਉਹਨੇ ਵਰਤਣਾ ਤੇਰੇ ਅੰਦਰ ਹੈ। ਤੇ ਕਿਉਂ ਨਾ ਰਾਮ ਨਾਲ ਭਾਣੇ 'ਚ ਬੈਠ ਕੇ ਜਿੱਥੇ ਟੱਬਰ ਸੁਣਾ ਫਿਰ ਬੈਠ ਕੇ ਤੂੰ ਅੰਦਰ ਆਪਣੇ ਪ੍ਰਗਟ ਕਰ। ਕਿਉਂ ਫਰੀਦ ਦਾ ਜੰਗਲ ਆਪਾਂ ਇਸ ਬੋਲ ਚ ਹਵਾਈ ਚੱਲੀਏ ਜੀ, ਉੱਥੇ ਜੀ ਲੱਗ ਜੂਗਾ, ਉੱਥੇ ਸਾਰਾ ਹਵਾਈ ਫਲਾਂ ਸਾਰੇ ਕਈ ਹੇਮਕੁੰਡ ਚੜ ਜਾਂਦੇ ਆ, ਉੱਥੇ ਜੀ ਸਾਡੇ ਅੰਦਰ ਗੁਰੂ ਮਹਾਰਾਜ ਦੇ ਦਰਸ਼ਨ ਹੋਣੇ। ਓਏ ਆਪਣਾ ਗਿਆਨ ਦੇਖ
ਕੰਡਾ ਮੋੜੇ, ਵਣੇ ਕੰਡਾ ਮੋੜੇ, ਇਹ ਵਸੀ ਰੱਬ ਹਿਆਲੀਏ
ਤੇਰੇ ਹਿਰਦੇ ਚ ਵਸਦਾ ਹੈ। ਹਿਆਲੀਏ ਫਰੀਦ ਸਾਹਿਬ ਦੀ ਪੁਰਾਣੀ ਪੰਜਾਬੀ ਬੋਲੀ ਆ, ਉਹਨੇ ਕਹਿੰਦੇ ਉਹਦੇ ਅੰਦਰ ਤੇਰੇ ਹਿਰਦੇ ਚ ਵਸ ਰਹੇ ਆ। ਤੂੰ ਕੀ ਕਰ ਰਿਹਾ
ਜੰਗਲ
ਚੜ ਜਾਂਦੇ ਹੇਮਕੁੰਡ ਚੈਨੀਆਂ ਯਾਤਰਾ ਸਵਰਗ, ਫਿਰ ਆਣ ਕੇ ਇੱਕ ਦੂਜੇ ਨਾਲ ਉੱਥੇ ਦੀ ਝਲਕ ਵੱਜੀ ਮੈਨੂੰ, ਉਹ ਜਿਹੜੇ ਇੱਥੇ ਕੋੜੇ ਉਹ ਉੱਥੇ ਵੀ ਕੋੜੇ, ਜਿਹਨਾਂ ਨੇ ਘਰ ਨਹੀਂ ਲੱਭਿਆ ਉਹਨੂੰ ਉੱਥੇ ਵੀ ਝਲਕਾਂ ਵੱਜ ਰਹੀਆਂ। ਇਹਦੇ ਐਵੇਂ ਹਿੱਲ ਸਟੇਸ਼ਨ ਬਣਾ ਰਿਹਾ ਸਿੱਖਾਂ ਨੇ ਵੀ ਚਲੋ ਜੀ ਸਾਰੇ ਹਿੰਦੂਆਂ ਦੇ ਬੜੇ ਬੜੇ ਤੀਰਥ ਪਹਾੜਾਂ ਸਾਰਾ ਬਦਰੀ ਨਾਰਾਇਣ ਹੋਰ ਸਾਰੇ ਇਹਨਾਂ ਨੇ ਵੀ ਹੇਮਕੁੰਡ ਕੱਢ ਲਿਆ। ਉਹ ਤਾਂ ਗੁਰੂ ਦੀਆਂ ਤਾਪਾਂ ਨੀਲੇ ਦੀਆਂ ਜਿੱਥੇ ਪਈਆਂ, ਜਿੱਥੇ ਚਮਕੌਰ 'ਚ ਸਾਹਿਬਜ਼ਾਦੇ ਸ਼ਹੀਦ ਹੋਏ ਸਰਹੰਦ 'ਚ, ਉਹ ਧਰਤੀ ਉੱਥੇ ਨੀਲੇ ਦੀਆਂ ਟਾਪਾਂ ਸਾ, ਉੱਥੇ ਗੁਰੂ ਗੋਬਿੰਦ ਸਿੰਘ ਜਾਂ ਉਹ ਹੈ ਕਿ ਪਹਿਲੇ ਜਨਮ ਦਾ ਕੋਈ ਲਗੋਟੀਬੰਦ ਸਾਧੂ ਹੋਊਗਾ, ਉੱਥੇ ਭਾਰਤ ਸਾਡਾ ਅਸੂਲ ਹੀ ਨਹੀਂ ਹੈ। ਗੁਰੂ ਮਹਾਰਾਜ ਦਾ ਮਿਸ਼ਨ ਦੇਖੋ ਦਸਮ ਪਾਤਸ਼ਾਹ ਦਾ, ਕਿਉਂ ਉਹ ਸੀ
ਵਸੇ ਰੱਬ
ਇਹਦੇ ਤੇ ਮੁਹੱਲਾ ਤੀਜਾ ਆਇਆ ਅੱਗੇ ਫਰੀਦ ਦੇ ਸਲੋਕਾਂ ਦੇ ਉੱਤੇ, ਅੱਗੇ ਇਹਨਾਂ ਦੇ ਵਿੱਚ ਮੁਹੱਲਾ ਤੀਜਾ ਲਿਖਿਆ। ਦੇਖੋ ਆ ਤਾਂ ਦਰਸ਼ਨ ਕਰਨ ਨੇ ਕੀ ਹੈ, ਫਰੀਦ ਕਦਮ ਦੇ ਪਹਿਲਾਂ ਦੇ ਸਲੋਕ ਕੀਤੇ ਗੁਰੂ ਅਮਰਦਾਸ ਸਾਹਿਬ ਦੇ ਹੱਥ ਜਦੋਂ ਆਏ ਭਗਤ ਬਾਣੀ, ਫਰੀਦ ਦੇ ਉੱਤੇ ਉੱਥੇ ਅੱਗੇ ਆ ਗਿਆ ਮੁਹੱਲਾ ਤੀਜਾ। ਪਹਿਲਾ ਸਲੋਕ ਫਰੀਦ ਦਾ ਹੈ ਵੀ ਫਰੀਦਾ ਆਪਣੇ ਸਾਰੇ ਰੇਸ਼ਮੀ ਸਾਰੀਆਂ ਚੀਜ਼ਾਂ ਪਾੜ ਸਿੱਟ ਲੀਰਾਂ ਕਰ ਸਿੱਟ ਸਭ, ਔਰ ਇੱਕ ਕੰਬਲੀ ਪਹਿਲਾ ਅਤੇ ਉਹਦੇ ਤੋਂ ਬਾਅਦ ਤਾਂ ਕਿ ਰੱਬ ਇਹਨਾਂ ਚੀਜ਼ਾਂ 'ਚ ਖੁਸ਼ ਹੁੰਦਾ, ਬਾਹਰਲਾ ਫਕੀਰ ਬਾਣਾ ਬਾਲਤ ਮੁਹੱਲੇ ਤੀਜੇ ਨਾਲ ਨੋਟ ਚਾੜਿਆ ਹੈ ਬਾਣੀ ਦੇ ਉੱਤੇ ਵੀ ਇਹ ਸਾਡੇ ਘਰ ਦੀ ਰੀਤ ਨਹੀਂ ਹੈ। ਮਹਾਰਾਜ ਦੇ ਫਰੀਦ ਦਾ ਪਹਿਲਾਂ ਸਲੋਕ ਪੜ੍ਹਾਂਗੇ ਜਿੱਥੇ ਉਹ ਲਿਖਦੇ ਉਹਦੇ ਉੱਤੇ ਨੋਟ ਹੈ ਮੁਹੱਲਾ ਤੀਜਾ, ਉਹ ਨੋਟਿੰਗ ਦਿੱਤੀ ਹੈ ਵੀ ਕਿਤੇ ਗੁਰਸਿੱਖ ਭੁੱਲ ਨਾ ਜਾਏ ਅਤੇ ਆਹ ਕੰਮ ਨਾ ਕਰ ਲੈ। ਅਤੇ ਉਹਨਾਂ ਨੇ ਕਿਹਾ ਕੋਈ ਪਟੋਲਾ ਪਾੜਨ ਦੀ ਲੋੜ ਨਹੀਂ, ਪਟੋਲਾ ਕਹਿੰਦੀ ਗੰਗੇ ਦੇ ਰੇਸ਼ਮੀ ਗੁੱਡੀਆਂ ਦੇ ਪਟੋਲੇ ਹੁੰਦੇ ਨਾ ਸੋਹਣੇ, ਉਹ ਮੈਲੇ ਨਹੀਂ ਹੁੰਦੇ, ਹੈ ਤਾਲੇ ਫਕੀਰ ਆ ਸਾਰੇ ਪਟੋਲੇ ਪਾ ਬਾਹਰਲਾ। ਉਹ ਕਹਿੰਦਾ ਪਟੋਲੇ ਦੀਆਂ ਰੇਸ਼ਮੀ ਚੀਜ਼ਾਂ ਦੀਆਂ ਲੀਰਾਂ ਕਰ ਸਿੱਟ ਅਤੇ ਇੱਕ ਫਕੀਰੀ ਬਾਣਾ ਬਣਾ ਲਾ ਔਰ ਫਕਰ ਹੋ ਜਾ ਦੇਖੋ। ਔਰ ਉਹਨਾਂ ਨੇ ਸਲੋਕ ਲਾਇਆ ਨਾਲ ਨਾਨਕ ਦੀ ਛਾਪ ਲਾਈ, ਫਰੀਦ ਦੇ ਸਲੋਕ ਉਹਨਾਂ ਨੇ ਛਾਪ ਲਾਈ, ਕਹਿੰਦੇ ਨਾਨਕ ਘਰ ਹੀ ਬੈਠੇ ਸਹ ਮਿਲੇ, ਨਾਨਕ ਘਰ ਹੀ ਬੈਠੇ ਸਹ ਮਿਲੇ, ਓ ਨਾਨਕ ਘਰ ਹੀ ਬੈਠੇ ਸਹ ਮਿਲੇ, ਨਾਨਕ ਘਰ ਹੀ ਬੱਸਾਂ ਕਿਰਾਏ 'ਤੇ ਕਰਾ ਸਾਰੇ ਗੁਰਦੁਆਰਿਆਂ ਦੀ ਯਾਤਰਾ 'ਚ, ਆਪਣਾ ਦੇਸ਼ ਨਹੀਂ ਪਾਕਿਸਤਾਨ ਨਹੀਂ ਛੱਡਿਆ ਇਹਨਾਂ ਨਾਲ, ਸਾਰੇ ਇਧਰੋਂ ਜਾ ਕੇ ਸਾਰੇ ਗੁਰਦੁਆਰਿਆਂ ਦੀ ਯਾਤਰਾ ਨੇ ਚਲੀ ਆ। ਉਹ ਭਾਈ ਆ ਬਾ ਗਿਆਨ ਤੇ ਦੇਖੋ ਕੀ ਕਹਿੰਦਾ, ਕਾਲੀ ਤੈਨੂੰ ਆਪਣੀ ਜਿਹੜੀ ਨੀਤ ਆ ਨਾ ਉਹ ਤੈਨੂੰ ਰਾਸ ਕਰਨੀ। ਕਿਹਾ ਪੰਜਾਬੀ ਦਾ ਲਫ਼ਜ਼ ਸੁਣਿਆ ਇੱਕ ਪਾਠ ਕੀ ਕਹਿੰਦੇ ਨੇ, ਇਸ ਬੰਦੇ ਕੋਲ ਬਚ ਕੇ ਬੜੀ ਨੀਤ ਖਰਾਬ ਹੈ। ਉਹ ਨੀਤ ਲਫ਼ਜ਼ ਲਾਇਆ ਵੀ ਉਹਨੂੰ ਸੂਤ ਕਰ ਤੂੰ ਤੇ ਕੀ ਹੋਏਗਾ। ਕਰ ਹੀ ਨਾਨਕ ਕਰ ਹੀ
ਜੇ ਨੀਅਤ ਤੇਰਾ
ਨੀਅਤ ਰਾਸ ਕੀ ਹੈ? ਚੇਂਜ ਦੀ ਬੈਂਡ ਆਫ ਮਾਇੰਡ, ਆਪਣਾ ਬੈਂਡ ਆਫ ਮਾਇੰਡ ਚੇਂਜ ਕਰ, ਆਪਣੇ ਵਿਚਾਰ ਚੇਂਜ ਕਰ। ਤੇਰੇ ਵਿਚਾਰ ਨਹੀਂ ਹੈ ਠੀਕ, ਤੂੰ ਕਦੀ ਕਿਤੇ ਤੁਰ ਪਏ ਨਾ, ਕਦੀ ਕਿਤੇ ਸਾਰਾ ਕਹਿੰਦੇ ਆਪਣੇ ਮਨ ਤੇ ਕਾਬੂ, ਵਿਚਾਰਾਂ ਤੇ ਸਵਾਰੀ ਕਰ। ਆਪਣੇ ਵਿਚਾਰ ਅਸਵਾਰੀ ਕੀਜੇ, ਸਹਿਜ ਕੇ ਪਾਵੜੇ ਪੱਗ ਦਾ ਹਰਲੀਜੇ। ਇਸ ਕਰਕੇ ਜਿਹੜੇ ਤੇਰੇ ਅੰਦਰ ਰੱਬ ਤੋਂ ਬਗੈਰ ਹੋਰ ਖਿਆਲ ਉੱਠਦੇ, ਏਦਾਂ ਵੀ ਮੈਂ ਉੱਥੇ ਜਾ ਕੇ ਲੱਭ ਲਾਂਗਾ, ਮੈਂ ਉੱਥੇ ਜਾ ਕੇ ਭਗਤੀ ਕਰਾਂ, ਮੈਂ ਉੱਥੇ ਜਾ ਕੇ ਕਹਿਦਾ, ਨਾਨਕ ਘਰ ਹੀ ਬੜੀ ਡੂੰਘੀ ਬਾਣੀ ਹੈ। ਘਰ ਇਹ ਨਹੀਂ ਵੀ ਤੁਸੀਂ ਘਰ 'ਚ ਬੈਠੇ ਰਹਿਣਾ, ਉਹ ਘਰ ਹੈ ਜਿਸਮ। ਇਸ ਜਿਸਮ ਦੇ ਵਿੱਚ ਜਿਹਨ ਚੱਕਰ ਮਨ ਨਹੀਂ ਬਿਠਾਲਦਾ ਤੈਨੂੰ ਨਹੀਂ ਸਭ ਮਿਲਦਾ। ਘਰ ਘਰ ਨਹੀਂ, ਅਸੀਂ ਘਰੋਂ ਬਾਹਰ ਵੀ ਜਾਣਾ ਕਿਤੇ, ਉਹ ਘਰ ਨਹੀਂ ਹੈ ਜਿੱਥੇ ਬਾਣੀ 'ਚ ਘਰ ਆ ਜਾਏ ਸਾਡੀ ਬੌਡੀ। ਉਹ ਕਹਿੰਦਾ ਇਹਦੇ ਵਿੱਚ ਬੈਠਣਾ ਮਨ ਦਾ ਹੈ, ਮਨ ਨਹੀਂ ਅੰਦਰ ਬੈਠਦਾ, ਆਪ ਇੱਥੇ ਹੁੰਦੇ ਹਾਂ, ਮਨ ਕਿਤੇ ਤੁਰਿਆ ਹੁੰਦਾ। ਫਿਰ ਧੰਨ ਵਾਂਢੀ, ਫਿਰ ਸਦਾ, ਫਿਰ ਸਦਾ ਨਿਵਾਸੀ। ਬਾਬਾ ਨਾਨਕ ਦੇ ਛੋਟੇ ਛੋਟੇ ਬਾਣੀ ਕਿੱਡੀ ਜ਼ਰੂਰੀ ਆ, ਉਹ ਹਰ ਬਾਣੀ ਨੂੰ ਦੇਖਣਾ। ਉਹ ਕਹਿੰਦੇ ਮੈਨੂੰ ਨਾਮ ਜਪਣ ਲੱਗਦਾ, ਇਹ ਮਾਂ ਨੇ ਅੰਦਰ ਬਹਿਣਾ ਸੀ, ਇਹ ਸਾਰਾ ਵਾਂਢੇ ਤੁਰਿਆ ਰਹਿੰਦਾ। ਵਾਂਢੇ ਪਿੰਡੀ ਥਾਈ ਪਰਾਹੁਣੇ ਜਾਣ ਨੂੰ ਕਹਿੰਦੇ ਸੀ, ਉਹ ਵਾਂਢੇ ਲਫ਼ਜ਼ ਲਾਇਆ ਬਾਬੇ ਨਾਮ ਕਰਨਾ। ਉਹ ਕਹਿੰਦਾ ਮੈਂ ਅਜੀਬ ਘਰ, ਮਾਲਕ ਘਰ ਵਾਲਾ ਘਰ ਬੈਠਾ ਰੱਬ, ਔਰ ਮੇਰਾ ਮਨ ਵਾਂਢੇ ਤੁਰੇ ਆ, ਉਹ ਬਾਹਰ ਹੀ ਨਿਕਲਿਆ ਰਹਿੰਦਾ। ਉਹ ਅੰਦਰ ਡੀਕਦਾ ਵੀ ਕਦੋਂ ਇਹ ਵਾਪਸ ਆਵੇ ਤੇ ਮੈਨੂੰ ਵੀ ਕੁਛ ਖਾਣ ਪੀਣ, ਇਹਦੀ ਉਜੜਿਆ ਰਹਿੰਦਾ ਸਦਾ ਹੀ। ਧਨ ਵਾਂਢੀ, ਧਨ ਕਹਿੰਦੇ ਆ ਜੀਵ ਆਤਮਾ ਨੂੰ, ਉਹ ਵਾਂਢੀ ਤੁਰੀ ਹੈ ਅੰਦਰਲੀ ਜਿਹੜੀ ਜੀਵ ਆਤਮਾ, ਜਿਹਨੇ ਰੱਬ ਨੂੰ ਆ ਸਤਿਗੁਰ ਨੂੰ ਦੇਖਣਾ ਸੀ ਅੰਦਰ। ਧਨ ਵਾਂਢੀ ਵਾਂਢੇ ਗਿਆ ਫਿਰ ਸਦਾ ਨਿਵਾਸੀ, ਉਹ ਤਾਂ ਸਦਾ ਤੇਰੇ ਅੰਦਰ ਹੈ। ਔਰ ਇਹੋ ਹੀ ਅਸੀਂ ਪੂਣੀ ਕੱਤੀ ਆ ਰਹੇ ਹਾਂ ਵੀ ਤੇਰੇ ਅੰਦਰ ਹੈ ਸਭ ਕੁਛ, ਬਾਹਰ ਮਨ ਨੂੰ ਵਾਂਢੇ ਨਾ ਜਾਣ ਦੇ, ਮਤਲਬ ਮਨ ਨੂੰ ਬਾਹਰ ਨਾ ਫੇਰਨ ਦੇ। ਕਿਉਂ? ਇਹਨੂੰ ਪਛਾੜਨਾ ਸਿੱਖ, ਇਹਨੂੰ ਰਾਮ ਨਾ ਅੰਦਰ ਟਕਾਚ ਟਕਾਚ ਨਾਮ ਜਪ, ਬਾਹਰ ਜਾਏ ਨਾ ਵਿਚਾਰਾਂ ਰਾਹੀਂ। ਨਾਨਕ ਘਰ ਹੀ ਪੰਜ ਸੌ ਸਾਲ ਪਹਿਲਾਂ ਦੇ ਫਰੀਦ ਦਾ ਗਿਆਨ ਇਕੱਠਾ ਕੀਤਾ, ਉਹਦੇ ਤੇ ਨੋਟ ਚਾੜੇ ਮਹਾਰਾਜ ਨੇ, ਮਹੱਲਾ ਤੀਜਾ ਧੰਨ ਗੁਰੂ ਅਮਰਦਾਸ। ਨਾਨਕ ਘਰ ਹੀ ਨਾਨਕ ਘਰ ਹੀ ਆਇਆ ਫਰੀਦ ਸਲੋਕਾਂ ਇਸ਼ਾਰਾ, ਕਾਏ ਪਟੋਲਾ ਕਾਏ ਪਟੋਲਾ, ਕਿਉਂ ਪਟੋਲੇ ਪੜ ਪੜ ਕੇ ਤੂੰ ਮੈਲੇ ਕੰਬਲ ਉੱਤੇ ਲਿਆਣੇ, ਕੰਬਲੀ ਪਹਿਨ ਡਿਆ ਵੀ ਮੈਂ ਕੋਈ ਸੋਹਣੀ ਡਰੈਸ ਨਹੀਂ ਪਾਉਣੀ ਆ ਸਾਰੀ, ਤੂੰ ਕਹਿੰਦੇ ਕਿਉਂ ਕੰਬਲੀ ਪਾਈ ਜਾਂਦਾ? ਅੱਗੇ ਫਿਰ ਜਵਾਬ ਆਏਗਾ, ਆਓ ਸਲੋਕ ਸ਼ੁਰੂ ਤੇ ਲਈਏ। ਕਿੱਦਾਂ ਸਵਾਲ ਜਵਾਬ ਤੁਰਦੇ, ਕਿਉਂ ਮਹੱਲੇ ਤੀਜੇ ਨੂੰ ਲਿਖਣਾ ਪਿਆ? ਪਹਿਲਾ ਮਹਾਰਾਜ ਦਾ ਸਲੋਕ ਆਇਆ,
ਜੰਗਲ ਜੰਗਲ ਕਿਆ ਭਵੈ ਫਰੀਦਾ, ਜੰਗਲ ਜੰਗਲ ਕਿਆ ਭਵੈ ਹੇ ਕੰਡਾ
ਵਸੀ ਰੱਬ ਹੇ ਵਸੀ ਰੱਬ ਜੰਗਲ
ਸਿੱਖਾਂ ਚ ਵੀ ਬੜੇ ਫਕੀਰ ਸਾਧੂ ਹੈ ਜੀ, ਸਾਰੇ ਚੋਲੇ ਪਾਲਣੇ ਮਾਰ ਸਾਰੇ ਸਾਧ ਬਣ ਜਾਣ। ਉਹ ਮਹਾਰਾਜ ਹਲੀ ਨਹੀਂ ਹਟਿਆ ਫਰੀਦ, ਉਹਦੇ ਤੇ ਫਿਰ ਮਹੱਲੇ ਤੀਜਣਾ ਫਿਰ ਲਾਇਆ। ਉਹ ਕਹਿੰਦਾ ਨਾਲੇ ਜੰਗਲ ਜੰਗਲ ਪਾਓ, ਨਾਲੇ ਫਕੀਰੀ ਲਿਬਾਸ, ਪਟੋਲੇ ਪਟਾਲੇ ਰੇਸ਼ਮੀ ਕੋਈ ਨਾ, ਐਨ ਲੀਰਾਂ ਪਾ ਪਾ ਫਕੀਰ ਬਣ ਜਾ। ਫਰੀਦਾ
ਪਾਰੇ ਪਟੋਲਾ
ਆ, ਜਿਹੜੇ ਤੂੰ ਰੇਸ਼ਮੀ ਲਿਬਾਸ ਵਧੀਆ ਲਿਬਾਸ ਪਾਉਣਾ ਨਾ, ਇਹਦੀਆਂ ਧੱਜੀਆਂ ਉਡਾ ਦੇ। ਆ ਵੈ ਧੱਜ ਫੇਰ ਪੰਜਾਬੀ ਆ ਫਰੀਦ ਸਾਹਿਬ ਦੇ ਇਲਾਕੇ ਦੀ,
ਫਰੀਦ
ਖਤਰਨਾਕ ਅਸੂਲ ਹੈ ਜਿਹੜੇ ਸਾਰੇ ਪੰਜਾਬ ਦੇ ਸਾਧਾਂ ਨੇ ਅਪਣਾਇਆ। ਇਸ ਵੇਲੇ ਪਿੰਡੋਂ ਛੱਡ ਕੇ ਸਭ ਛੱਡ ਕੇ ਅਲੈਦਾ ਡੇਰੇ ਬਣਾਏ, ਔਰ ਸਾਰੀ ਉਮਰ ਕਿਸੇ ਨੇ ਸ਼ਾਦੀ ਨਹੀਂ ਕੀਤੀ, ਵੱਡੇ ਤੋਂ ਵੱਡੇ ਸੰਤ ਸਾਧ ਨੇ, ਔਰ ਸਾਰੇ ਗ੍ਰਿਸਤੀਆਂ ਗ੍ਰਿਸਤੀਆਂ ਵਾਂਗੂ ਨਹੀਂ ਰਹਿਣਾ ਜਿੱਦਾਂ ਗੁਰੂ ਰਹੇ। ਉਹਨਾਂ ਨੇ ਆਪਣਾ ਤੋਰਾ ਤੋਰਿਆ ਔਰ ਛਾਏ ਪਏ ਸਾਰੇ ਸ਼ਹਿਰਾਂ 'ਚ ਔਰ ਸਾਰਿਆਂ 'ਚ, ਖਾਸ ਕਰਕੇ ਬੀਬੀਆਂ 'ਤੇ। ਇੰਨੇ ਸਾਧ ਪੰਜਾਬ 'ਚ, ਸਾਰਾ ਚੰਡੀਗੜ੍ਹ, ਜਿੱਥੇ ਦੇਖ ਲਓ ਤੁਸੀਂ ਕਿਸੇ ਦੀ ਸ਼ਾਦੀ ਨਹੀਂ ਵੱਡੇ ਤੋਂ ਵੱਡੇ। ਅਸੀਂ ਰਿਸਪੈਕਟ ਕਰਦੇ ਹਾਂ, ਨਾਮ ਜਪਦੇ ਹਾਂ, ਪਰ ਹਿੰਦੂ ਸਾਧ ਨੇ ਸਾਡੇ ਗੁਰੂ ਜਿੱਦਾਂ ਦਾ ਜੀਵਨ ਜੀਏ ਗ੍ਰਿਸਤ ਦਾ, ਸਾਡਾ ਹਾਲ ਉਹ ਹੋ ਰਿਹਾ ਜੋ ਪਰਸ ਇਹਨਾਂ ਦਾ ਪਾਦਰੀਆਂ ਦਾ ਔਰ ਨਾਨਸ ਦਾ ਹੋ ਰਿਹਾ ਇਹਨਾਂ ਮੁਲਕਾਂ ਚਰਚਾਂ ਦਾ। ਉਹਨਾਂ ਨੂੰ ਹੁਕਮ ਨਹੀਂ ਹੈ ਸ਼ਾਦੀ ਕਰਨ ਦਾ, ਇਹੋ ਸਾਡੇ ਸਾਧਾਂ ਨੇ ਫੜਿਆ ਸਾਰਿਆਂ ਨਾਲ, ਜਦਕਿ ਗੁਰੂਆਂ ਦੀ ਸਾਰਿਆਂ ਦੀ ਸ਼ਾਦੀ, ਸਾਰਿਆਂ ਦੇ ਗ੍ਰਿਸਤ। ਅਸੀਂ ਸਾਰੇ ਐਲਾਨੀਆਂ ਕਿਉਂ ਬਾਣੀ ਤੋਂ ਉਲਟ ਹੈ ਸਕੀਆਂ ਚੀਜ਼ਾਂ। ਇਹ ਲਿਬਾਸ ਵਾਲੇ ਸਾਹਿਬ ਪਾਉਣੇ ਮਹਾਰਾਜ ਫਕੀਰੀ ਬਾਣੇ, ਮਹਾਰਾਜ ਕਹਿੰਦਾ ਫਰੀਦਾ
ਪਾੜੇ ਪਟੋਲਾ ਸੱਚ ਕਹੀ ਤੇ ਕੰਬਲੜੀ।
ਦੇਖੋ ਕਿੰਨਾ ਖਤਰਨਾਕ ਅਸੂਲ ਹੈ ਇਹ ਸਲੋਕ ਚ, ਤਾਂ ਮਹੱਲਾ ਤੀਜਾ ਅੱਗੇ ਗੂੰਜਿਆ। ਫਿਰ ਉਹ ਕਹਿੰਦਾ ਜਿਨਹੀ
ਵੇਸੀ ਸਾਹਿਬ,
ਰੱਬ ਤੈਨੂੰ ਨਹੀਂ ਮਿਲ ਸਕਦਾ ਜਿੰਨੇ ਚਿਰ ਤੂੰ ਸਾਧਾਂ ਵਾਲਾ ਬਾਣਾ ਨਹੀਂ ਪਾਏਗਾ। ਉਧਰ ਬਾਬਾ ਨਾਨਕ ਕਹਿੰਦਾ ਵੇਸ ਕਰਨੀ ਹੈ, ਵੇਖ ਕਰਨੇ ਹੈ
ਛੋਟੋ ਵੇਸ ਪੇਗ
ਬਾਬਾ ਨਾ
ਦੁਬਦਾ ਇਹ ਫਲ ਨਹੀਂ, ਦੁਬਦਾ ਇਹ ਫਲ ਨਹੀਂ।
ਤੂੰ ਤਾਂ ਦੁਬਦਾ ਚ ਪੈ ਗਿਆ, ਇਹਨੂੰ ਨੀ ਫਲ ਲੱਗਣੇ ਵੇਸਾਂ ਨੂੰ। ਤੂੰ ਵੀ ਜਿਹੜਾ ਕਹਿ ਰਿਹਾ ਹੈ
ਪਾੜੇ ਪਟੋਲਾ ਸੱਚ ਕਰੀ
ਨੰਨਾ ਖਿਆਲ ਨਾ ਤੁਹਾਡੇ ਹੱਥਾਂ ਚ ਦਰਸ਼ਨ ਆ, ਨੰਨੇ ਦੇ ਥੱਲੇ ਛੋਟਾ ਜਿਹਾ ਹਲੰਤ ਹੈ, ਇੱਕ ਲਫ਼ਜ਼ ਹੈ, ਉਹਨੂੰ ਵੀ ਬੁਲਾਉਣਾ ਛੋਟਾ ਹਾਹਾ ਹੈ। ਜਿੰਨੀ ਨੀ ਜਿਨ ਹੀ ਹਾਹਾ ਬੁਲਾਉਣਾ ਜੇ ਜਿਨੀ ਕਹਿ ਦੋਗੇ ਉਹ ਘਰ ਚ ਬੈਠਣੀ ਨੀ ਤਾਲ ਜਿਨਹੀ। ਇੱਕ ਸੌ ਤਿੰਨ ਨੰਬਰ ਸਲੋਕ ਦੇ ਉੱਤੇ ਟੀਕਾ ਟੱਪਣੀ ਕੀਤੀ ਕਿ ਨੋਟ ਚਾੜਿਆ ਜਿੱਦਾਂ ਆਡਿਟ ਦੀਆਂ ਫਾਈਲਾਂ ਦੇ ਉੱਤੇ ਜਾਂਦੀਆਂ, ਅਗਲਾ ਉੱਤੇ ਨੋਟ ਚਾੜ ਦਿੰਦਾ। ਆ ਨੋਟ ਚਾੜਿਆ ਬਾਣੀ ਤੇ ਮਤ ਕੋਈ ਗੁਰਸਿੱਖ ਉਤਲੀਆਂ ਲਾਈਨਾਂ ਤੇ ਭੁੱਲ ਜਾਏ। ਸਾਡਾ ਮਾਰਗ ਕੀ ਹੈ?
ਕਾਏ ਪਟੋਲਾ ਪਾੜੀ, ਕਾਏ ਪਟੋਲਾ ਪਾੜੀ, ਕੰਬਲੜੀ ਰਹੇ
ਬੈਠਿਆ
ਸੋਹਣੇ
ਨਾਨਕ
ਘਰ ਹੀ ਬੈਠਿਆ ਸੋਹਣੇ
ਨਾਨਕ
ਘਰ ਹੀ ਬੈਠਿਆ ਸੋਹਣੇ
ਜੰਗਲ
ਜੰਗਲ ਕਿਆ ਬਣ
ਫੇ ਜੰਗਲ
ਜੰਗਲ ਕਿਆ ਬਣ
ਆਸੀ ਹਾਲ ਬੜੀਆਂ ਬੜੀਆਂ ਜੋ ਰਸਮਾਂ ਕੀ ਜਿੱਦਾਂ ਦੀ ਵਹਿਣ ਦੇ ਵਿੱਚ ਸਾਡੀ ਸੁਸਾਇਟੀ ਗੁੰਮ ਹੋ ਗਈ ਸੀ ਔਰ ਕਈ ਹੱਜ ਕਰਨ ਚਲੇ ਜਾਂਦੇ ਸੀ ਮੁਸਲਮਾਨ ਕਾਬੇ ਜਾ ਕੇ ਬੋਸਾ ਦਿੰਦੇ ਸੀ ਉਹਨੂੰ ਹੱਜ ਹੀ ਕਿਹਾ ਜਾਂਦਾ ਸੀ ਜਿਹੜਾ ਉੱਥੇ ਹੱਜ ਕਰਕੇ ਆਏ ਔਰ ਉੱਥੇ ਜਾ ਕੇ ਉਹ ਪੱਥਰ ਦਾ ਜੋ ਬਣੇ ਆ ਤੁਸੀਂ ਆਪਣਾ ਆਪਣਾ ਪਿਆਰ ਆ ਕੀਤਾ ਜਿੱਦਾਂ ਸਾਡੇ ਸਿੱਖ ਸਾਰੇ ਤੁਰੇ ਰਹਿੰਦੇ ਗੁਰਦੁਆਰਿਆਂ ਦੇ ਦਰਸ਼ਨ ਨੂੰ ਉੱਧਰ ਉੱਧਰ ਸਾਰੇ ਮਹਾਰਾਜ ਉਹਨਾਂ ਤੋਂ ਵਰਜ ਰਹੇ ਨੇ ਹੁਣ ਉਹ ਕਹਿੰਦੇ ਤੁਸੀਂ ਅੱਲਾ ਨੂੰ ਰੱਬ ਨੂੰ ਉੱਧਰ ਹੱਜ ਉੱਥੇ ਉੱਥੇ ਬੈਠਾ ਅਗਲੇ ਸ਼ਬਦ ਅਸੀਂ ਕਬੀਰ ਸਾਹਿਬ ਦੇ ਦਰਸ਼ਨ ਕਰਦੇ ਹਾਂ ਪੰਨਾ ਹੈ 1349 ਵਿਵਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ਉਹ ਕਹਿੰਦਾ ਵੀ ਤੂੰ ਕੀ ਕਰ ਰਿਹਾ ਕਿਆ ਹੱਜ ਕਾਬੇ ਜਾਏ ਤੂੰ ਮਹਾਰਾਜ ਰਹਾਵ ਇੱਥੇ ਸ਼ੁਰੂ ਕਰਦੇ ਹੋ ਅੱਲਾ ਰਾਮ ਤੇ ਇੱਕ ਹੀ ਚੀਜ਼ ਹੈ ਔਰ ਉਹ ਕਿੱਥੇ ਵੱਸਦਾ ਹੈ
ਅੱਲਾ
ਮੈਂ ਤੇ ਉਹਦੇ ਨਾਮ ਨਾਲ ਜੀਣਾ ਬਸ ਮੈਂ ਨਾ ਮੈਂ ਹੱਜ ਕਰਦਾ ਨਾ ਮੈਂ ਕਾਬੇ ਜਾਂਦਾ ਨਾ ਮੈਂ ਕਿਸੇ ਗੁਰਦੁਆਰੇ ਜਾਂਦਾ ਨਾ ਮੈਂ ਕਿਸੇ ਯਾਤਰਾ 'ਚ ਕਿਤੇ ਨਹੀਂ ਜਾਂਦਾ
ਜੀਵ ਤੇਰੇ ਨਾਈ ਜੀਵ ਤੇਰੇ ਨਾਈ
ਆਖਿਆ ਨਾਮ ਦੀ ਵਡਿਆਈ ਕਹਿੰਦੇ ਮੈਂ ਕਿਸੇ ਹੱਜ ਨਹੀਂ ਜਾਣਾ ਕਿਤੇ ਨਹੀਂ ਜਾਣਾ ਮੈਂ ਉਹਦੇ ਨਾਮ ਨਾਲ ਜੀਣਾ
ਜੀਵ ਤੇਰੇ ਨਾਈ
ਅੱਲਾ ਮੁਸਲਮਾਨਾਂ ਦਾ ਲਫ਼ਜ਼ ਰਾਮ ਹਿੰਦੂਆਂ ਦਾ ਲਾ ਗਿਆ ਕਹਿੰਦੇ ਇੱਕੋ ਗੱਲ ਹੈ
ਜੀਵ
ਤੂੰ ਰਹਿਮਤ ਕਰ ਮੇਰੇ ਦੇਵ ਤੇ ਕਿੱਡਾ ਭਰੋਸਾ ਇੱਟ ਅਰਗਾ ਵਿਸ਼ਵਾਸ ਹੈ ਖੁਦਾ ਔਰ ਅੱਲਾ ਦੇ ਉੱਤੇ ਇੱਕੋ ਚੀਜ਼ ਹੈ ਰਹਾਉਰੀ ਤੁਕ ਅਸੀਂ ਪਹਿਲਾਂ ਗਾਈਆਂ ਫਿਰ ਅਸੀਂ ਆਪਣੇ ਮਤਲਬ ਵੱਲ ਆਵਾਂਗੇ ਅਖੀਰਲੀ ਲਾਈਨ ਜਿਹੜੀ ਹਾਈਲਾਈਟ ਕੀਤੀ ਹੈ
ਜੀਵ ਉੱਧਰ
ਬਾਬਾ ਨਾਨਕ ਕਹਿੰਦਾ
ਆਖਾਂ ਵਿਸਰੇ ਮਰ ਜਾ ਆਖਾ ਜੀਵਾ ਵਿਸਰੇ ਮਰ ਜਾ ਜੀਓ ਤੇਰੇ ਨਾ ਜੀਓ ਤੇਰੇ ਨਾ
ਅਸੀਂ ਹੁਣ ਉਸ ਤੁਕ ਲਾ ਰਹੇ ਹਾਂ ਜਿਹੜੀ ਹਾਈਲਾਈਟ ਕੀਤੀ ਹੈ ਉਹ ਚੌਥਾ ਤੁਕ ਲਾਉਂਦੇ
ਕਿਆ ਹੱਜ ਕਾਬੇ ਜਾਏ ਕਿਆ ਹੱਜ ਕਾਬੇ ਜਾਏ
ਇੱਥੇ ਵੀ ਸੁਣ ਜਾਂਦੇ ਨੇ ਕਿੱਥੇ ਚੱਲਿਓ ਜੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਚੱਲੇ ਉਹ ਐਡੀ ਦੂਰ ਕਰਾਇਆ ਖਰਚ ਕਰਕੇ ਸਾਰਾ ਜਿੰਨਾ ਉੱਥੇ ਠੀਕ ਹੈ ਮੁਬਾਰਕ ਹੈ ਸੰਗਤ ਜਾਂ ਤੇ ਕਹੋ ਸੰਗਤ 'ਚ ਜਾਵਾਂਗੇ ਜੀ ਦੇਖਾਂਗੇ ਸਭ ਕੁਝ ਜੀ ਉੱਥੇ ਇਸ਼ਨਾਨ ਕਰਕੇ ਆਵਾਂਗੇ ਸਾਰੇ ਹੋਰ ਜਿੰਨੀਆਂ ਯਾਤਰਾ ਜਿੱਦਾਂ ਸਾਨੂੰ ਸ਼ਬਦਾਂ 'ਚ ਮਨ੍ਹਾ ਕੀਤਾ ਸਾਰੀ ਚੀਜ਼ ਸਾਰੀ ਸਿੱਖੀ ਗੱਜ ਵੱਜ ਕੇ ਹੋਰ ਕਰ ਲਈ ਹੈ, ਪਰ ਇਹ ਚੀਜ਼ ਵੱਲ ਕਦੀ ਨਹੀਂ ਆਉਣਾ ਰਾਹਲ ਜੀਵ ਤੇਰਾ ਨਾ ਹਜ ਕਾਬੈ ਜਾਏ ਕਿਆ ਹਜ ਕਾਬੈ ਜਾਏ
ਤੂੰ ਹਜ ਕਾਬਿਆਂ ਤੇਰੇ ਅੰਦਰ ਤੇਰੇ ਕਪਟ ਹੈ ਤੂੰ ਆਪਣਾ ਅੰਦਰ ਨਹੀਂ ਦੇਖਦਾ ਕਿੱਦਾਂ ਭਰਾ ਨਾ ਭਰਿਆ ਕਿੱਦਾਂ ਤੂੰ ਅੰਦਰੋਂ ਗੰਦਾ ਹੈ ਕਿੱਦਾਂ ਦੇ ਖਿਆਲ ਤੇਰੇ ਪਰ ਤੂੰ ਚੜ ਪੈਂਦਾ ਯਾਤਰਾ ਤੇ ਆ ਦੇਖਿਆ ਕਬੀਰ ਸਾਹਿਬ ਦਾ ਰੈਵੋਲਿਊਸ਼ਨਰੀ ਗਿਆਨ ਤਾਂ ਇਸ ਭਗਤ ਨੂੰ ਮਾਰਨਾ ਚਾਹਿਆ ਇਹਨਾਂ ਨੂੰ ਮੁਗਲਾਂ ਨੂੰ ਸਾਰਿਆਂ ਨੂੰ ਸਾਹਮਣੇ ਉਸ ਹਕੂਮਤ ਦੇ ਵਿੱਚ ਹੱਜ ਤੇ ਕਾਬਾ ਭਾਈ ਰਵੀ ਉੱਥੇ ਕੋਈ ਇਹਨਾਂ ਦੇ ਖਿਲਾਫ਼ ਬੋਲ ਕੇ ਦੱਸੇ ਮੁਸਲਮਾਨਾਂ ਲੇਕਿਨ ਐਸਾ ਇੱਕ ਭਗਤ ਇੱਥੇ ਆ ਉਹ ਕਹਿੰਦਾ ਕਿਆ ਹੱਜ ਕਾਬੈ
ਜਾਏ
ਦਰਸ਼ਨ ਕਰੋ ਤਾਂ ਹਾਈਲਾਈਟ ਕੀਤਾ ਦੇਖੋ ਬਿੰਦੀਆਂ ਦਿੱਤੀਆਂ ਉੱਤੇ ਜਾਏ ਨਹੀਂ ਹੈ ਜਾਂ ਲਾਮ ਦੇਖੋ ਤੇ ਫਿਰ ਬਿੰਦੀ ਹੈ ਦੇਖੋ ਕੈਸਾ ਗਿਆਨ ਸਾਫ਼ ਕੀਤਾ ਹੈ ਔਰ ਪੰਜਾਬੀ ਗੁਰਮੁਖੀ ਲਿਪੀ ਚ ਲਿਖ ਰਹੇ ਨੇ ਜਾਏ ਇਹਨੂੰ ਜਾਏ ਨਹੀਂ ਪੜ੍ਹਨਾ
ਕਿਆ ਹੱਜ ਕਾਬੈ ਜਾਏ ਕਿਆ ਹੱਜ ਕਾਬੈ ਜਾਏ
ਦਿਲ ਮੈਂ
ਕਪਟ
ਨਵਾਜ ਇੰਨਾ ਜ਼ੋਰ ਆ ਹੱਜ ਕਰਨ ਦਾ ਆ ਦਿੱਲੀ ਏਅਰਪੋਰਟ ਤੇ ਜਾਂ ਫਲਾਨੀ ਏਅਰਪੋਰਟਾਂ ਤੇ ਹਾਜੀਆਂ ਲਈ ਅਲਹਿਦਾ ਉਹਨਾਂ ਲਈ ਉਹ ਪੋਰਟਾਂ ਖੁੱਲ ਗਈਆਂ ਬਸ ਉੱਥੇ ਬੋਲ ਲੱਗੇ ਵੀ ਹਾਜੀ ਇਸ ਤੋਂ ਫਟਾਫਟ ਦਾਦੇ ਮਤਲਬ ਇੰਨਾ ਇਹ ਰਿਵਾਜ ਜਿੱਦਾਂ ਸਿੱਖਾਂ ਦੇ ਵਿੱਚ ਉਹ ਕਿਤੇ ਕੁਛ ਆ ਦਿਵਾਲੀ ਆ ਜਾਏ ਸਹੀ ਅੰਮ੍ਰਿਤਸਰ ਉਹ ਦਿਵਾਲੀ ਦਾ ਸਾਰਾ ਉਹ ਜਿੰਨਾ ਫਿਰ ਦਿਵਾਲੀ ਫਲਾ ਇੰਨੀਆਂ ਚੀਜ਼ਾਂ ਅਸੀਂ ਬਾਕੀ ਕੌਮਾਂ ਤੋਂ ਗ੍ਰਹਿਣ ਕੀਤੀਆਂ ਔਰ ਕਾਬੇ ਜਾਣਾ ਸਾਰੇ ਸਾਡੇ ਵੀ ਇੰਨੇ ਪਵਿੱਤਰ ਸਥਾਨ ਬਣਾ ਤੇ ਸਾਰੇ ਉਹ ਮਹਾਰਾਜ ਉਹ ਤੁਕਣਾ ਕੱਢ ਰਹੇ ਨੇ ਔਰ ਪਹਿਲਾਂ ਉੜੀਸਾ ਇੱਕ ਐਸੇ ਮੰਦਰ ਉੱਥੇ ਹੁੰਦੇ ਸਾਰੇ ਕਿਆ ਉਡੀਸੇ ਮਜਨ ਕੀ ਆ ਉੱਥੇ ਦਾ ਜਿਹੜਾ ਇਸ਼ਨਾਨ ਸੀ ਉਹ ਬੜਾ ਮੁਤਵਰਕ ਪਾਪ ਲੱਸ ਜਾਂਦੇ ਫਲਾਂ ਉਹਨੂੰ ਮਜਨ ਕਹਿੰਦੇ ਆ ਤੀਰਥਾਂ ਦੇ ਪਾਣੀ ਦੇ ਇਸ਼ਨਾਨ ਨੂੰ ਅਤੇ ਆਮ ਨਹਾਉਣ ਨੂੰ ਬਾਹਮਣ ਪਾਣੀ ਕਹਿੰਦਾ ਸੀ ਜਿਹੜਾ ਮਜਨ ਕਰਨਾ ਸੀ ਨਾ ਇਹਦਾ ਫਲ ਬੜਾ ਵੇਦਾਂ ਸ਼ਾਸਤਰਾਂ 'ਚ ਲਿਖੇ ਆ ਉਹ ਕਹਿੰਦਾ ਤੂੰ ਉਡੀਸੇ ਜਾਣਾ ਨਹਾਉਣ ਉਹਦੇ ਪਾਣੀ 'ਚ ਮਜਨ ਕੀ ਆ ਕਿਆ ਮਸੀਤ ਸਿਰ ਨੇ ਆਏ ਫਿਰ ਤੂੰ ਜਾ ਕੇ ਜਿਹੜੇ ਦੋਨਾਂ ਕੌਮਾਂ ਨੂੰ ਰਗੜੇ ਆ ਇੱਥੇ ਦੂਸਰੀ ਕੌਮ ਵੀ ਕਹਿੰਦੇ ਤੂੰ ਇਹ ਉਹ ਮੁਸਲਮਾਨਾਂ ਨੂੰ ਕਹਿੰਦੇ ਤੂੰ ਉਹਦੇ ਉਡੀਸੇ ਜਾਂਦੇ ਸਾਰੇ ਤੁਸੀਂ ਮਸੀਤ ਤੇ ਅੱਗੇ ਸਿਰ ਨਵਾਈ ਜਾਂਦੇ ਸਾਰੇ ਤੇ ਮਹਾਰਾਜ ਫਿਰ ਕਹਿੰਦੇ ਦਿਲ 'ਚ ਤੇ ਕਪਟ ਹੈ ਇਹਨਾਂ ਬਾਕੀ ਇਹਦਾ ਫਾਇਦਾ ਕੀ ਹੈ ਨਿਤਨੇਮ ਕਰਨ ਦਾ ਅਸੀਂ ਇਹ ਨਹੀਂ ਕਹਿੰਦੇ ਬਾਣੀ ਮਾਲੀ ਪਰ ਬਾਣੀ ਤਾਂ ਤੁਹਾਡੀ ਪ੍ਰੇਮ ਦੇ ਸਾਰੀ ਪ੍ਰਵਾਨ ਹੈ ਜੇ ਤੁਸੀਂ ਕਪਟ ਤੇ ਅੰਦਰੋਂ ਕੱਢੋ ਔਗਣ ਸਾਰੇ ਇਸ ਕਰਕੇ ਮੁਬਾਰਕ ਹੈ ਸਭ ਕੁਛ ਕਰੋ ਲੇਕਿਨ ਆਉਂਦੇ ਇਸੇ ਜਦ ਥੱਲੇ ਹੈ ਵੀ ਜਿਹਨਾਂ ਅੰਤਰ ਕਪਟ ਵਿਕਾਰ ਹੈ ਤੇ ਨਾ ਰੋਏ ਕਿਆ ਕੀਜੇ ਕੋਈ ਗਾਵਾ ਹੈ ਰਾਗੀ ਨਾਦੀ ਬੇਦੀ ਉਹ ਵੀ ਤੇ ਬਾਣੀ ਗਾਉਂਦੇ ਸਾਰੇ ਕੋਈ ਗਾਵਾ ਹੈ ਰਾਗੀ ਬੇਦੀ ਬਹੁ ਭਾਂਤ ਕਰਨਾ ਹੀ ਹਰ ਹਰ ਭੀਜੈ ਉਹ ਜਪਣ 'ਚ ਨਹੀਂ ਭੇਜਣਗੇ ਰਾਮ ਜਿਹਨਾਂ ਅੰਤਰ ਕਪਟ ਵਿਕਾਰ ਹੈ ਤੇ ਨਾ ਰੋਏ ਦੁਖੀ ਜ਼ਿੰਦਗੀ ਰਹੂਗੀ ਕਿਆ ਕੀਜੇ ਹਰ ਕਰਤਾ ਸਭ ਕੁਛ ਜਾਣਦਾ ਸਿਰੇ ਰੋਗ ਹੱਥ ਦੀਜੇ ਅੰਦਰ ਸਿਰੇ ਦਾ ਰੋਗ ਕੈਂਸਰ ਹੋ ਗਿਆ ਉੱਤੇ ਹੱਥ ਦੇ ਕੇ ਗਾ ਗਾ ਕੇ ਢੱਕ ਦਿਓ ਵੀ ਅਸੀਂ ਅੰਦਰੋਂ ਬਿਲਕੁਲ ਜਿੱਦਾਂ ਦਾ ਅਸੀਂ ਗਾਉਣ ਲੱਗੇ ਮੂੰਹ ਬਣਾਉਂਦੇ ਹਾਂ ਅਸੀਂ ਅੰਦਰੋਂ ਉੱਦਾਂ ਦੇ ਹੀ ਜਿਨ ਅੰਤਰ ਕਪਟ ਵਿਕਾਰ ਹੈ ਤੇ ਨਾ ਰੋਏ ਕਿਆ ਕੀਜੇ ਹਰ ਕਰਤਾ ਸਭ ਕੁਛ ਜਾਣਦਾ ਸਿਰੇ ਰੋਗ ਹੱਥ ਦੀਜੇ ਅਸੀਂ ਜਿਹਨਾਂ ਨਾਨਕ ਗੁਰਮੁਖੇ ਹਿਰਦਾ ਸ਼ੁੱਧ ਹੈ ਹਰ ਭਗਤੇ ਹਰ ਲੀਜੇ ਭਗਤੀ ਕਰਦੇ ਰੱਬ ਨੂੰ ਵੀ ਪੜ੍ਹ ਸਕਦਾ ਪਰ ਜਿਹੜਾ ਦਿਲ ਦਾ ਕਪਟ ਹੈ ਉਹ ਕੀ ਹੈ ਕਿਆ ਹੱਜ ਕਾਬੇ ਜਾਏ कहाँ उड़ी से मजन किया क्या मसीते सिर न कहाँ उड़ी से मजन किया
की करिए सारे चो क्वेश्चन मार्क है असी की करना है रात तक देख जीव
तेरे नाए जीव
मेरे ते तू करे मेरा मन ते साई तू करे मेरा मन ते साई
ओ साई कौन है साई
अल्लाह
इको मुसीबत की रब बस और के देनिया
हुण पर खच्छे अडाउन लगा कबीर साहब उस कौम दे सामने अस अज कोई सिख दलेरी करके नहीं कह सकदा भी की हो रहा गुरुद्वारे की कर रहे हो तुसी अनामल ते आउंदे ने तुसी बाकी की है सारी चीज सारी कौम नू फसाया तुसी कि कह के ते दस्से पर किड्डा दलेर भगत है मुसलमानी राज इत्थों शुरू करदा
अल्लो एक मसीते बसत है अल्लाह एक मसीते बसत है अवर मुलक किस के
मुसलमान का विश्वास ही उन्हों का पर मसीत दे विच रब है बाकी सारे मुल्क च रब गैर हाजर है
अवर मुलक किस के
ਸੀ ਵੀ ਅਸਲ ਪਾਕ ਜਗ੍ਹਾ ਬਾਕੀ ਕੋਈ ਐਸੀ ਪਾਕ ਜਗ੍ਹਾ ਨਹੀਂ ਹੈ
ਅੱਲੋ ਇੱਕ ਮੁਸੀਬੇ ਬਸਤ ਹੈ ਅੱਲੋ ਇੱਕ ਮੁਸੀਬੇ ਬਸਤ ਹੈ ਅਵਰ ਮੁਲਕ
ਕਹਿੰਦਾ ਮੂਰਤੀ ਜਿਹੜੀ ਮੰਦਰ ਦੀ ਹੈ ਨਾ ਬਸ ਉਹਦੇ 'ਚ ਹੀ ਵਸੇ ਆ ਸਾਰਾ ਕੁਛ ਕ੍ਰਿਸ਼ਨ ਭਗਵਾਨ ਵੀ ਸਾਰੇ ਦੇ ਉਹਦੀ ਮਿੱਟੀਆਂ ਦੀਆਂ ਮੂਰਤਾਂ ਹੈ ਨਾ ਉਹ ਜਿਸ ਵੇਲੇ ਸਾਰੀ ਰਾਤ ਨਿੰਦਿਆ ਨਹੀਂ ਅਸੀਂ ਕਰਦੇ ਉਹਨਾਂ ਦੇ ਆਪਣੇ ਆਪਣੇ ਇਸ਼ਟਾਂ ਨੂੰ ਪੂਜਦੇ ਆ ਔਰ ਇਸ਼ਟ ਵੀ ਦਿੰਦੇ ਆ ਕੁਛ ਨਾ ਕੁਛ ਨਾ ਪਰ ਮਿਲਿਆ ਕਿ ਜਿੱਦਾਂ ਦਾ ਇਸ਼ਟ ਹੈ ਉਨੀ ਕੁ ਚੀਜ਼ ਮਿਲਣੀ ਨਾ ਜੇ ਤੁਸੀਂ ਰੱਬ ਦੇ ਸਿੱਧਾ ਭਗਵਾਨ ਨੂੰ ਫੜੋ ਸਭ ਕੁਝ ਹੀ ਲੈ ਲਓ ਉਹ ਦੇਵਤਿਆਂ ਕੋਲ ਮੰਗਦੇ ਦੇਵਤੇ ਵੀ ਦਿੰਦੇ ਹੈ ਪਰ ਮਹਾਰਾਜ ਇੱਥੇ ਕਹਿ ਰਹੇ ਨੇ ਕਬੀਰ ਜੀ ਕਿਆ ਕਹਿੰਦੇ ਹਿੰਦੂ ਮੂਰਤ ਨਾਮ ਨਿਵਾਸੀ ਦੋਵੇਂ ਤੱਤ ਨਾ ਹੇਰਾ ਕਹਿੰਦੇ ਦੋਨੋਂ ਕੌਮਾਂ ਕਿੱਧਰ ਲੱਗੀ ਕੋਈ ਮਸੀਤ 'ਚ ਪੂਜੀ ਜਾਂਦਾ ਕੋਈ ਦੇਹੋਰਾ ਪੂਜੀ ਜਾਂਦਾ ਔਰ ਇਹਨਾਂ ਦੇ ਵਿੱਚ ਨਿਵੇੜਾ ਕਾਹਦੇ ਨਾਲ ਹੋਣਾ ਮਹਾਰਾਜ ਕਹਿੰਦੇ ਹੈ ਹਿੰਦੂ ਮੂਰਤ ਨਾਮ ਨਿਵਾਸੀ ਵੀ ਸਭ ਕੁਛ ਹੀ ਨਾਮ ਵੀ ਮੂਰਤੀ ਜੋ ਮੂਰਤੀ ਹੈ ਉਹ ਸਭ ਤੋਂ ਵੱਡੀ ਚੀਜ਼ ਆ ਉਹਦੀ ਪੂਜਾ ਕਰ ਰਹੇ ਸੀ ਔਰ ਬੜਾ ਟੌਪ ਦਾ ਸਲੋਕ ਔਰ ਉੱਤੋਂ ਸ਼ੁਰੂ ਕਰਦੇ ਮਹਾਰਾਜ
ਅੱਲਾਹ ਇੱਕ ਮਸੀਤੇ ਵਸਤ ਹੈ ਅਵਰ ਮੁਲਕ ਕਿਸ ਤੇਰਾ ਹਿੰਦੂ ਮੂਰਤੇ ਨਾਮ ਨਿਵਾਸੀ ਹਿੰਦੂ ਮੂਰਤੇ ਨਾਮ ਨਿਵਾਸੀ ਦੋ ਮੈਂ ਤੱਤ ਨਾਹੇ
ਤੱਤ ਦੀ ਵਸਤੂ ਨਹੀਂ ਹੈ ਰਹਾਉ ਚ ਸਮਾਉਣ ਲੱਗੀਆਂ ਤੁਕਾਂ ਰਹਾਉ ਤੱਤ ਵਸਤੂ ਦੱਸੂਗਾ
ਜੀਵ ਤੇਰੇ ਨਾਮ
ਤੂੰ ਕਰੇ ਮੇਰਾ ਮਨ ਤੇ ਸਾਂ ਮੁਸਲਮਾਨ ਕੌਮ ਨਾਲ ਇਸ਼ਾਰਾ ਕਰ ਰਹੇ ਨੇ ਵੀ ਤੁਸੀਂ ਹਮੇਸ਼ਾ ਹੀ ਰੱਬ ਕਹਿੰਦੇ ਮਗਰਬ 'ਚ ਪੱਛਮ ਅੱਲੇ ਬਸੇਰਾ ਵੀ ਜਿੱਥੇ ਮੱਕਾ ਆ ਜਾ ਉਹਦੇ ਨਾਲ ਮੂੰਹ ਕਰਕੇ ਇਹਨਾਂ ਦੀ ਮਸੀਤ ਦਾ ਮੂੰਹ ਹਮੇਸ਼ਾ ਹੀ ਇੱਕ ਬੰਨੇ ਹੋਵੋ ਉੱਧਰ ਨੂੰ ਨਵਾਜ਼ ਕਰਕੇ ਸਾਰਾ ਵੀ ਉਹਨਾਂ ਦਾ ਕੀਦਾ ਹੈ ਆਪਣੇ ਆਪਣੇ ਇਸ ਦਾ ਉਹ ਸਿਰਫ ਰੱਬ ਨੂੰ ਇੱਕੇ ਬੰਨੇ ਮੰਨਦੇ ਭਗਤ ਜੀ ਐਸਾ ਨਖੇੜਦੇ ਨੇ ਵੀ ਇੱਕੋ ਬੰਨੇ ਤੁਸੀਂ ਸਾਰਾ ਨਵਾਜ਼ ਕਰਦੇ ਹੋ ਇੱਕੋ ਬੰਨੇ ਦਾ ਮਸੀਤ ਦਾ ਮੂੰਹ ਹੁੰਦਾ ਉੱਧਰ ਨੂੰ ਸਾਰੇ ਜਰੂਰ ਨਵਾਜ਼ ਕਰਨ ਉੱਧਰ ਨੂੰ ਹੋਰ ਬੰਨੇ ਸਾਰੇ ਭੈੜੇ ਹੈ ਹੋਰ ਬੰਨੇ ਰੱਬ ਹੈ ਨਹੀਂ ਤੂੰ ਇਸ ਕਰਕੇ ਪਹਿਲੀ ਟੋਕ ਲਾਉਂਦੇ ਮਹਾਰਾਜ ਜੀ ਉੱਧਰ ਦੱਖਣ ਦੇ ਦੇਸ਼ ਦੇ ਵਿੱਚ ਵੀ ਹਰੀ ਦਾ ਵਾਸਾ ਦੱਖਣ 'ਚ ਬੜੇ ਬੜੇ ਭਾਰੇ ਮੰਦਰ ਹੈ ਉੱਥੇ ਯਾਤਰਾ ਲਈ ਜਾਂਦੇ ਵੀ ਇੱਥੇ ਹਰੀ ਦਾ ਵਾਸਾ ਹਰ ਇੱਥੇ ਰਹਿੰਦਾ ਹੈ
ਦੱਖਣ ਦੇਸੇ ਹਰੀ ਕਾ ਵਾਸਾ ਦੱਖਣ ਦੇਸੇ ਹਰੀ ਕਾ ਵਾਸਾ ਇਹ ਪੱਛਮੇ ਅਲ ਹੈ ਮੁਕਾਮ
ਮੁਕਾਮ ਉਰਦੂ ਦਾ ਲਫ਼ਜ਼ ਹੈ ਮੁਕਾਮ ਕਹਿੰਦੇ ਹੈਡਕੁਆਰਟਰ ਨੂੰ
ਹੁਣ
ਮੁਕਾਮਾਂ ਇੱਕ ਸਾਰੀਆਂ ਬੋਲੀਆਂ ਮਹਾਰਾਜ ਨੇ ਕਿਸੇ ਨੂੰ ਹੇਠ ਨਹੀਂ ਕੀਤਾ ਸਾਰੀਆਂ ਠੋਕ ਦਿੱਤੀਆਂ ਮੁਸਲਮਾਨਾਂ ਲਈ ਮੁਸਲਮਾਨਾਂ ਦੇ ਲਫ਼ਜ਼ ਨਾਲ ਝੰਡ ਲਾਈ ਹੈ ਉਹ ਕਿੱਥੇ ਰਹਿੰਦਾ ਹੈ ਕਿਆ ਖੋਜ ਹੈ ਮਹਾਰਾਜ ਦੀ
ਕਹਿ ਰਹੇ ਦਿਲ ਮੈਂ ਖੋਜੋ ਦਿਲ ਮੈਂ
ਹੈਡਕੁਆਰਟਰ ਹੈ ਉਹਦਾ ਅੰਦਰ
ਹੁਣ
ਦੱਸੋ ਕਬੀਰ ਦੀ ਬਾਣੀ ਸਾਰੀ ਇਹ ਨੀ ਕਹਿੰਦਾ ਵੀ ਤੇਰੇ ਉਹ ਤੇ ਤੇਰੇ ਅੰਦਰ ਹੈ ਤੂੰ ਬਾਹਰ ਕੀ ਖੋਜ ਕਰ ਰਿਹਾ ਉਹ ਸਾਡੇ ਖੋਜ ਵੀ ਕਿਸ ਤਰ੍ਹਾਂ ਕਰਨੀ ਹੈ ਇਹ ਖੋਜ ਨੀ ਵੀ ਰਿਸਰਚ ਤੇ ਚੜ ਪੈਣਾ ਉਹਦੀ ਦੇ ਅੰਦਰ ਰਿਸਰਚ ਅੰਦਰ ਬਾਲ ਹੀ ਨੀ ਸਕਦੇ ਤੇ ਰਿਸਰਚ ਕੀ ਕਰਾਂਗੇ ਉਹਨੂੰ ਖੋਜਣਾ ਕਿੱਦਾਂ ਗਿਰੀ ਰਾਮਦਾਸ ਸਾਹਿਬ ਕਲੀਅਰ ਕਰਦੇ
ਰਾਮ ਰਾਮ ਬੋਲੇ ਬੋਲੇ ਖੋਜਤੇ ਵੱਡ ਪਾਤੀ
ਕਿਆ ਅਜੀਬ ਤਰੀਕਾ ਹੈ
ਰਾਮ ਰਾਮ ਬੋਲੇ ਬੋਲੇ ਖੋਜਤੇ ਵੱਡ ਪਾਤੀ
ਪਰਮੇਸ਼ਰ ਦਾ ਨਾਮ ਜਪ ਰਿਪੀਟ ਕਰ ਕਰਕੇ ਖੋਜ ਹੈ ਇਹੋ ਹੀ ਹੈ
ਦਿਲ ਮੈਂ
ਇੱਥੇ ਮਤਲਬ ਹੈ ਦਿਲ ਲਾ ਕੇ ਨਾਮ ਜਪ ਜੀ ਲਾ ਕੇ ਬੜੀਆਂ ਅਜੀਬ ਚੀਜ਼ਾਂ ਮਿਲਦੀਆਂ ਆਹ ਚੀਜ਼ਾਂ ਖੰਡ ਪਾਠ ਕਰਨ ਮਿਲ ਜਾਣਗੇ ਕਿੰਨਾ ਦਬਾ ਦਬ ਭਰੀ ਜਾਂਦੇ ਉਹ ਦੇਖ ਤੇ ਲਾ ਮਹਾਰਾਜ ਕਹਿ ਕੀ ਰਹੇ ਅਗਲੀ ਕਹਿ ਰਹੇ ਮਹਾਰਾਜ ਵੀ ਚੌਵੀਸਾ ਹੁੰਦਾ ਇੱਕ ਬੜਾ ਭਾਰਾ ਚੌਵੀਸਾ ਚੌਵੀਆਂ ਇਹ ਹਿੰਦੂਆਂ ਦੇ ਵਿੱਚ ਬੜੇ ਬੜੇ ਮਹਾਤਮ ਹੈ ਇਹ ਚੌਵੀਸਾ ਕੀਤਾ ਜੀ ਨੇ ਚੌਵੀਸੇ ਦਾ ਇਸ਼ਨਾਨ ਔਰ ਫਿਰ ਗਿਆਰਾਂ ਮਹੀਨੇ ਮੁਤਵਰਕ ਨਹੀਂ ਬਣਦੇ ਇੱਕ ਮਹੀਨਾ ਇਹ ਬੜਾ ਮਤਵਰਕ ਬਣਦੇ ਜਦੋਂ ਰੋਦੇ ਰੱਖਦੇ ਨਾ ਉਹ ਸਾਰੇ ਅਤੇ ਉਹ ਤੁਸੀਂ ਬੜਾ ਨਿਊਜ਼ ਖਬਰਾਂ ਦੇ ਵਿੱਚ ਅੱਜ ਕੱਲ੍ਹ ਇਰਾਕ ਦੀ ਲੜਾਈ ਉਹ ਹੈ ਰਮਜ਼ਾਨ ਦਾ ਮਹੀਨਾ ਕਹਿੰਦਾ ਬਸ ਰਮਜ਼ਾਨ ਦਾ ਮਹੀਨਾ ਪਾਕ ਹੈ ਅਤੇ ਗਿਆਰਾਂ ਮਾਸ ਇੱਕ ਪਾਸੇ ਰੱਖ ਕੇ ਗਿਆਰਾਂ ਨੂੰ ਤੁਸੀਂ ਝਾੜੂ ਮਾਰਤਾ ਬਾਕੀ ਮਹੀਨਿਆਂ 'ਚ ਨਹੀਂ ਰੱਬ ਮਿਲ ਸਕਦਾ ਇਸ ਮਹੀਨੇ 'ਚ ਜਿਹੜਾ ਰੋਜ਼ਾ ਰੱਖੇਗਾ ਉਹਨੂੰ ਬੜਾ ਸੁਹਾਵ ਹੈ ਰੱਬ ਇਸੇ ਮਹੀਨੇ 'ਚ ਮਹਾਰਾਜ ਹੁਣ ਉਹ ਕਹਿੰਦੇ ਹੈ ਵੀ ਜਦ ਮਹਾਰਾਜ ਨੇ ਬਾਰਾਂ ਮਾਹ 'ਚ ਲਿਖਿਆ ਵੀ ਮਾਂ ਮੂਰਤ ਦਿਵਸ ਭਲੇ ਜਿਸ ਕੋ ਨਜ਼ਰ ਕਰੇ ਸਾਰੇ ਮਹੀਨੇ ਇੱਕੋ ਜਿਹੇ ਉਹ ਅਸੀਂ ਵੀ ਬੜੇ ਬਣਾਏ ਇਸ ਕਰਕੇ ਮਹੀਨੇ ਐਸੇ ਮਰ ਉਹਨਾਂ ਦਾ ਨਾਂ ਸੁਣ ਕੇ ਬਾਗਰੂ ਸੁੱਖ ਦਾ ਚਾੜੀ ਉਹ ਭਾਈ ਮਹੀਨੇ ਦਾ ਗਿਆਨ ਤਾਂ ਸੁਣ ਲਓ ਮਹੀਨਾ ਕਹਿੰਦਾ ਕੀ ਭਾਦੋਂ ਭਰਮ ਭੁਲਾਣਿਆ ਦੂਜੇ ਲੱਗਾ ਹੇਤ ਉਹ ਹੱਥ ਮਰੋੜੇ ਤਨ ਕੱਪੇ ਸਿਆਉ ਹੋਇਆ ਸੇਤ ਭਾਦੋਂ ਚੜ੍ਹਨਾ ਸੀ ਬੀਬੀ ਨਾ ਮਾਈ ਨਾ ਕੌਲੀ ਹੱਥ 'ਚ ਲਿਆਈ ਆਟਾ ਲਿਆ ਗੁਰਦੁਆਰੇ ਗਈ ਮੱਥਾ ਟੇਕਿਆ ਇਹ ਭਾਈ ਤਾਈ ਅੱਗੇ ਐਨ ਤਿਆਰ ਮਹੀਨਾ ਪਦੋਂ ਏ ਪਰਮੇ ਭੁਲਾਣੀਆਂ ਉਹਨਾਂ ਇੰਨਾ ਕੀ ਸੁਣ ਕੇ ਨਾ ਪਦੋਂ ਵਾਹਿਗੁਰੂ ਸੁੱਖ ਦਾ ਚਾਲੀ ਅਤੇ ਅੱਗੇ ਭੋਗ ਪਏ ਆ ਸਾਰਾ ਉਹਦਾ ਗਿਆਨ ਲੱਭੋ ਇਸੇ ਕਰਕੇ ਮਹਾਰਾਜ ਕਹਿੰਦੇ ਆ ਗਿਆਰਾਂ ਮਹੀਨੇ ਵੀ ਚੱਜਦੇ ਆ ਸਾਰੇ ਇੱਕੋ ਜਿਹੀ ਚੀਜ਼ ਹੈ ਤੁਸੀਂ ਆਹ ਕੀ ਰੀਤਾਂ ਤੋਰੀਆਂ ਵੀ ਸਿਰਫ ਰਮਜ਼ਾਨ ਦਾ ਹੀ ਮਹੀਨਾ ਮੁਬਾਰਕ ਹੈ ਔਰ ਉੱਧਰ ਚੌਵੀਸਾ
ਬ੍ਰਾਹਮਣ ਗਿਆਸ ਕਰੀ ਚੌਵੀਸਾ ਬ੍ਰਾਹਮਣ ਗਿਆਸ ਕਰੇ ਚੌਵੀਸਾ ਕਾਜੀ
ਕਹਿੰਦਾ ਗਿਆਰਾਂ ਮਾਸ ਕਹਿੰਦੇ ਮਹੀਨੇ ਨੂੰ ਗਿਆਰਾਂ ਮਹੀਨਿਆਂ ਨੂੰ ਇਹਨਾਂ ਨੇ ਝਾੜੂ ਮਾਰਿਆ ਬਸ ਇੱਕੋ ਮਹੀਨਾ ਨੂੰ ਯਾਦ ਹੈ ਪਾਸੇ ਪਾਸੇ ਸੁੱਟ ਦਿੱਤੇ ਬਾਕੀਆਂ ਨੇ
ਗਿਆਰਾਂ
ਏਕਾ ਰੱਬ ਨਾਲ ਏਕਾ ਇੱਕ ਮਹੀਨਾ ਹੀ ਉਮਾਰ ਸਮਝਦੇ ਹੈ ਅੱਗੇ ਹੋਰ ਇੱਕ ਪਖੰਡ ਨੰਗਾ ਕਰਨ ਲੱਗੇ
ਕਾਹਾਂ ਓਡੀਸੇ ਮਜਨ ਕੀਆ ਕਿਆ ਮੁਸੀਬਤ ਸਿਰ ਨਾ ਕਿਆ ਹੱਜ ਕਹਿੰਦੇ ਜੀਵੂ ਤੇਰਾ ਨਾਈ ਜੀਵੂ ਤੇਰਾ ਨਾਈ
ਮੁਸਲਮਾਨਾਂ 'ਚ ਔਰਤਾਂ ਦਾ ਦਰਜਾ ਬਹੁਤ ਨੀਵਾਂ ਹਿੰਦੂ ਜਾਤ ਵਿੱਚ ਵੀ ਔਰਤ ਨੂੰ ਮਰਦ ਵਰਗਾ ਹੱਕ ਨਹੀਂ ਸੀ ਅਤੇ ਮਹਾਰਾਜ ਕਹਿੰਦੇ ਕਬੀਰ ਸਾਹਿਬ ਨਾਲ ਐਸੀ ਰੋਸ਼ਨੀ ਦਿੱਤੀ ਇਸ ਚੀਜ਼ ਦੇ ਮਹਾਰਾਜ ਕਹਿੰਦੇ ਮੰਮੇ ਦੇ ਪੈਰ ਥੱਲੇ ਮੰਮੇ ਦੇ ਪੈਰ ਥੱਲੇ ਛੋਟਾ ਜਿਹਾ ਮੈਂ ਸੂੰਡਾ ਕਹਿੰਦਾ ਹੁੰਦਾ ਹਲੰਤ ਹੈ ਉਹਨੂੰ ਵੀ ਬੁਲਾਉਣਾ ਤੁਮਾਰੇ ਨਹੀਂ ਆ ਤੁਮਹਾਰੇ ਤਾਂ ਫਿੱਟ ਬੈਠੂ ਗਿਆ ਇਸ ਘਰ ਦੇ ਵਿੱਚ
ਕਹਿੰਦਾ
ਮੈਂ ਵੀ ਕਬੀਰ ਕਬੀਰ ਹੈ ਜਿੱਦਾਂ ਵੱਡੇ ਸਾਰੇ ਡਾਹਣੇ ਚੁੱਕੋ ਪੁੰਗਰਾਹਟ ਪੁੰਗਰ ਪੈਂਦੀ ਹੈ ਜਿੱਦਾਂ ਗੰਨੇ ਬੀਜੀਏ ਨਾ ਆ ਕਮਾਦ ਬੀਜੀਏ ਅਤੇ ਉਹਦੇ ਕਮਾਦ ਦੀਆਂ ਮੋਢਾ ਕਈ ਪੜਸੂਏ ਨਿਕਲ ਪੈਂਦੇ ਆ ਹੋਰ ਖੰਨਾ ਬਣ ਜਾਂਦਾ ਉਹਨੇ ਚੂ ਕਹਿੰਦਾ ਮੈਂ ਵੀ ਰੱਬ ਦੇ ਰੱਬ ਦਾ ਇੱਕ ਪੜਸੂਆ ਫੁੱਟਿਆ ਮੈਂ ਵੀ ਰੱਬ 'ਚ ਜੰਮਿਆ ਕਹਿੰਦਾ
ਕਬੀਰ ਪੁੰਗਰਾ ਰਾਮ ਅੱਲਾ
ਮੈਂ ਰਾਮ ਵੀ ਜਪਦਾ ਅੱਲਾ ਜਪਦਾ ਰੱਬ ਦੇ ਨਾਮ ਮੈਂ ਜਪ ਵੀ ਜਾਂਦਾ ਕਹਿੰਦਾ ਮੈਂ ਉਹਦੀ ਚੋਂ ਨਿਕਲ ਰਹੇ ਹਾਂ
ਕਬੀਰ ਪੁੰਗਰਾ ਰਾਮ ਅੱਲਾ ਕਹਿੰਦਾ ਸਭ ਗੁਰ ਪੀਰ ਹਮਾਰੇ ਸਭ ਗੁਰ ਪੀਰ
ਲਓ ਇੱਕ ਗੌੜਾ ਲਓ ਇੱਕ ਪਰਮੇਸ਼ਰ ਹੈ ਇਕੱਲਾ ਕਮਾਲ ਕਬੀਰ ਸਾਹਿਬ ਅੱਗੇ ਜ਼ੋਰ ਦਿੰਦੇ ਹੈ ਕਿ
ਕੇਵਲ ਨਾਮ ਜਪੋ ਕੇਵਲ ਨਾਮ ਜਪੋ ਤਬ ਹੀ
ਨਾ ਸੀ ਪੰਨਾ ਸ਼ਬਦ ਸ਼ਾਇਦ ਚੱਲਦਾ ਰਹੇ ਉਹਦਾ ਪੰਨਾ ਹੈ 4141 ਪੰਨੇ ਦੇ ਉੱਤੇ ਸੀ ਚੌਥਾ ਨੰਬਰ ਸ਼ਬਦ ਸ੍ਰੀ ਰਾਗ ਮਹੱਲਾ ਚੌਥਾ ਗੁਰੂ ਰਾਮਦਾਸ ਸਾਹਿਬ ਦਾ ਪਹਿਲਾਂ ਸੀ ਇਹ ਕਹਿ ਲਈਏ ਵੀ ਸੱਜਣ ਸਤਿਗੁਰ ਪੁਰਖ ਹੈ ਜਿਹੜਾ ਸੱਜਣ ਅਸੀਂ ਨਾਮਿਆਂ ਵਿੱਚ ਸਦਾ ਵਸਦਾ ਸਾਡੇ ਨਾਲ ਉਹ ਸੱਜਣ ਸਤਿਗੁਰ ਉਹਦੇ 'ਤੇ ਅਸੀਂ ਹਾਈਲਾਈਟ ਕੀਤਾ ਹੈ ਔਰ ਅਸੀਂ ਉਹਦੀ ਰਹਾਉ ਦੀ ਤੁਕ ਦੇ ਉੱਤੇ ਮਾਰਕ ਦੇ ਕੇ ਅਤੇ ਆਹ ਸ਼ਬਦ ਸੁਣੀ ਕਹਿੰਦੇ ਸ਼ੁਰੂ ਕਰਨ ਲੱਗੇ ਹਨ ਵੱਡੀ ਹਸਤੀ ਜਿਹੜੀ ਅਸੀਂ ਲੱਭ ਰਹੇ ਹਾਂ ਸਤਿਗੁਰ ਪੁਰਖ ਦੀ ਇਹ ਸ਼ਬਦ ਪਹਿਲੀ ਵਾਰੀ ਅਸੀਂ ਸੰਗਤ 'ਚ ਗਾਉਣ ਲੱਗੇ ਹਾਂ ਆ ਦੇਖ ਵਿੱਚ ਕਿੰਨਾ ਸਵਾਲ ਔਰ ਕਿਸ ਤਰ੍ਹਾਂ ਮਹਾਰਾਜ ਸਤਿਗੁਰ ਨੂੰ ਨਿਖਾਰ ਰਿਹਾ ਹੈ ਭਾਈ ਮਿਲੇ ਰਹਾਉ ਆਇਆ ਉਹ ਸੱਜਣ ਕੌਣ ਹੈ
ਸੱਜਣ ਸਤਿਗੁਰ ਪੁਰਖ
ਸਭ ਤੋਂ ਵੱਡਾ ਦੁੱਖ ਜਾਂ ਮਾਇਆ ਨੂੰ ਕਿਹਾ ਹੈ ਮਾਇਆ ਜੇ ਵੱਡਾ ਦੁੱਖ ਨਾ ਕੋਈ ਅਤੇ ਜਾਂ ਫਿਰ ਹਉਮੈ ਦਾ ਦੁੱਖ ਹੈ ਉਹ ਸਤਿਗੁਰੂ ਆਣ ਕੇ ਸਾਡੀ ਹਉਮੈ ਗਵਾਉਂਦਾ ਹੁੰਦਾ ਰੱਬ ਨਾਲ ਮੇਲ ਦਿੰਦਾ ਕਿਉਂਕਿ ਹਉਮੈ ਵਿਛੋੜਾ ਰੋਗ ਹੈ ਰੱਬ ਦਾ ਪਰਮ ਆਤਮਾ ਜੋ ਪਰਮ ਆਤਮਾ ਹੈ ਉਹਦੇ ਨਾਲ ਸਾਡੀ ਆਤਮਾ ਈਗੋ ਨਾਲ ਵਿਛੜੀ ਹੈ ਹੈਲਪ ਨਾਲ ਉਹ ਆਣ ਕੇ ਇਹ ਜਿਹੜੀ ਕੰਧ ਢਾ ਛੱਡਦਾ ਕੂੜ ਦੀ ਪਾਲ ਔਰ ਰੱਬ ਨਾਲ ਮਿਲਾਵਾ ਹੋ ਜਾਂਦਾ ਆਤਮਾ ਦਾ ਅਤੇ ਇਸ ਕਰਕੇ ਇਹ ਜਿਹੜਾ ਦੁੱਖ ਆ ਹਉਮੈ ਦਾ ਉਹ ਮਾਰ ਕੇ ਕੱਢ ਦਿੰਦਾ ਅਤੇ ਉਹ ਸੱਜਣ ਸਤਿਗੁਰ ਪੁਰਖ ਹੈ
ਸੱਜਣ ਸਤਿਗੁਰ ਪੁਰਖ ਸੱਜਣ ਸਤਿਗੁਰ ਪੁਰਖ ਦੁੱਖ ਕੱਢੇ
ਜਿਹੜਾ ਸੁਰ ਨਰ ਮੋਨ ਜਾਨ ਅੰਮ੍ਰਿਤ ਖੋਜਦੇ ਦੁਨੀਆਂ 'ਚ ਬੜੀ ਭਾਰੀ ਖੋਜ ਇਸ ਅੰਮ੍ਰਿਤ ਦੀ ਹੁੰਦੀ ਸੀ ਕਿਤੇ ਅੰਮ੍ਰਿਤ ਲੱਭ ਰਹੇ ਜਿਹਦੀ ਇੱਕ ਬੂੰਦ ਪੀਣ ਨਾਲ ਬੰਦਾ ਅਮਰ ਹੋ ਜਾਂਦਾ ਹੈ ਅਲੈਗਜ਼ੈਂਡਰਾ ਦੀ ਗ੍ਰੇਟ ਵੀ ਜਦੋਂ ਪੰਜਾਬ 'ਤੇ ਹਮਲਾ ਹੋਇਆ ਇੱਧਰ ਹਿੰਦੁਸਤਾਨ 'ਚ ਆਇਆ ਉਹਨੇ ਵੀ ਕਿਹਾ ਵੀ ਕੋਈ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਅੰਮ੍ਰਿਤ ਆ ਉਹ ਵੀ ਖੋਜਣ ਤੁਰ ਪਿਆ ਅੰਮ੍ਰਿਤ ਰਿਸ਼ੀ ਮੁਨੀਆਂ ਖੋਜ ਦੇ ਪਿੱਛੇ ਆਏ ਅੰਮ੍ਰਿਤ ਕੀ ਹੈ ਐਸ ਇੱਥੇ ਸ਼ਬਦ ਸ਼ੁਰੂ ਕਰਦੇ ਆ ਔਰ ਸਦਾ ਲਈ ਸਾਡੀ ਬਾਣੀ ਚਾਨਣਾ ਦਿੰਦੀ ਆ ਕਿਤੇ ਹੋਰ ਉਸ ਅੰਮ੍ਰਿਤ ਨੂੰ ਨਾ ਲੱਭੋ ਉਹ ਮਹਾਰਾਜ ਇੱਥੇ ਸ਼ਬਦ ਸ਼ੁਰੂ ਕਰਦੇ ਪੰਨਾ ਹੈ 4141 ਸ੍ਰੀ ਰਾਗ ਮਹੱਲਾ ਚੌਥਾ ਗੁਰੂ ਰਾਮਦਾਸ ਸਾਹਿਬ ਦੀ ਥੀਸਿਸ ਆ ਰਹੀ ਹੈ ਅੰਮ੍ਰਿਤ ਦੇ ਉੱਤੇ ਅੰਮ੍ਰਿਤ ਕੀ ਚੀਜ਼ ਹੈ ਅੰਮ੍ਰਿਤ ਨੈਕਟਰ ਜਿਹਨੂੰ ਕਹਿੰਦੇ ਆ ਅਮਰ ਕਰ ਦੇਣ ਵਾਲਾ ਇੱਥੇ ਸ਼ੁਰੂ ਕਰ
ਰਸ ਅੰਮ੍ਰਿਤ ਨਾਮ ਰਸ ਅਤ ਭਲਾ ਰਸ ਅੰਮ੍ਰਿਤ ਨਾਮ ਰਸ ਅਤ ਭਲਾ
ਬੁਰਾ ਭਲਾ ਹੈ ਔਰ ਉਹ ਨਾਮ ਦਾ ਹੈ ਰਸ
ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਿਤ ਵਿਦ ਮਿਲੇ ਰਸ ਖਾਏ
ਪਹਿਲੀ ਵਾਰੀ ਸ਼ਬਦ ਸੰਗ ਚ ਪੜਿਆ ਜਾ ਰਿਹਾ ਕਿੰਨਾ ਸਵਾਲਾਂ ਦਾ ਜਵਾਬ ਆ ਵੀ ਕਿੱਦਾਂ ਅਸੀਂ ਉਸ ਅੰਮ੍ਰਿਤ ਨੂੰ ਖਾਈਏ
ਰਸ ਅੰਮ੍ਰਿਤ ਨਾਮ ਰਸ ਅਤੇ ਭਲਾ ਕਿਤ ਵਿਦ ਮਿਲੇ ਰਸ ਖਾਏ
ਜਿਹਨਾਂ
ਉਹਨਾਂ ਸੁਹਾਗਣਾਂ ਨੇ ਖਾਧਾ ਹੈ ਰਸ। ਮੈਂ ਉਹਨਾਂ ਕੋਲ ਪੁੱਛਾਂ ਜਾ ਕੇ,
ਜੈ ਪੁੱਛੋ ਸੁਹਾਗਣੀ, ਜੈ ਪੁੱਛੋ ਸੁਹਾਗਣੀ, ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ।
ਸੁਹਾਗਣੀਆਂ ਕੌਣ ਹੈ? ਸਾਰੀ ਭਗਤ ਤੇ ਮੁਹੱਲਿਆਂ ਦੀ ਬਾਣੀ, ਉਹਨਾਂ ਦੇ ਰਾਈਟਰ ਜਿਹੜੇ, ਜਿਹਨਾਂ ਦੇ ਸ਼ਬਦ ਦੇਣ ਵਾਲੇ ਹੈ, ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਲਿਖਣ ਵਾਲੇ ਭਗਤ ਔਰ ਮੁਹੱਲਿਆਂ ਦੀ ਬਾਣੀ, ਉਹ ਹੈ ਜੈ ਪੁੱਛੋ ਸੁਹਾਗਣੀ। ਉਹਨਾਂ ਕੋਲ ਕਿੱਦਾਂ ਪੁੱਛੀਏ? ਉਹਨਾਂ ਦੇ ਸ਼ਬਦ ਵਾਚੋ, ਵਿਚਾਰੋ ਸ਼ਬਦ ਚ ਕੀ ਲਿਖ ਰਹੇ ਨੇ।
ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਇਕਿਤ ਬਿਦ ਮਿਲੈ ਰਸ ਖਾਏ, ਜੈ ਪੁੱਛੋ ਸੁਹਾਗਣੀ, ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ।
ਕਹਿੰਦਾ ਮੈਂ ਬੋਲਾਂ ਕਿ ਉਹਨਾਂ ਦੇ ਮੂੰਹ ਬੰਦ ਹੋ ਗਏ, ਜਿਹਨੇ ਰੱਬ ਨੂੰ ਪਾਇਆ ਉਹ ਬੋਲ ਹੀ ਨਹੀਂ ਸਕਦਾ।
ਕਬੀਰ ਗੂੰਗਾ ਹੋਇਆ ਬਾਬਰਾ, ਬਹਿਰੇ ਹੋਏ ਕਾਨ, ਪਾਵਾਂ ਤੇ ਪਿੰਗਲ ਪਾਇਆ ਸਤਿਗੁਰ ਮਾਰਿਆ ਬਾਂ।
ਕਹਿੰਦਾ ਮੈਂ ਤੇ ਨਾ ਮੈਂ ਬੋਲ ਸਕਦਾ, ਗੂੰਗਾ ਹੋ ਗਿਆ।
ਐਸੀ ਮਸਤੀ ਹੋ ਜਾਂਦੀ, ਐਸੀ ਅਵਸਥਾ ਹੈ, ਇਹ ਸ਼ਬਦ ਅਸੀਂ ਚੱਲਦਾ ਰੱਖਾਂਗੇ ਵੀ ਕਿੱਦਾਂ ਹੈ ਐਸਾ ਵੀ ਉਹ ਇਹਨਾਂ ਨੂੰ ਪੁੱਛੀਏ। ਉਹ ਜਿਹੜੇ ਕਹਿੰਦੇ ਅਸੀਂ ਪਾ ਲਿਆ ਰੱਬ ਨੂੰ ਸਾਰਾ, ਉਹ ਸਾਰੇ ਬਕਵਾਸ ਕਰਦੇ ਹੈ। ਮਾੜੀ ਜੀ ਬਾਣੀ ਕਹਿੰਦੀ, ਜਿਨ ਹਰ ਪਾਇਆ ਤਿੰਨ ਹੀ ਛੁਪਾਇਆ, ਕਾਹੇ ਰੇ ਬਕਵਾਸ ਲਗਾਇਆ। ਸਿੱਧਾ ਹੀ ਕਿਹਾ ਵੀ ਕਿਉਂ ਬਕਵਾਸ ਕਰਨ ਡੇ ਆ ਵੀ ਮੈਂ ਪਾ ਲਿਆ। ਜਿਨ ਹਰ ਪਾਇਆ ਤਿੰਨ ਹੀ ਛੁਪਾਇਆ, ਜੇ ਬੋਲਦਾ ਇਹਨਾਂ ਨੇ ਨਹੀਂ ਪਾਇਆ, ਬਕਵਾਸ ਕਰਦੇ ਆ, ਕਾਹਰੇ ਬਕਵਾਸ ਲਗਾਇਆ।
ਔਰ ਮਹਾਰਾਜ ਇੱਥੇ ਕਹਿ ਰਿਹਾ ਵੀ ਜਾਏ ਪੁੱਛੋ ਸੁਹਾਗਣੀ, ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ। ਉਹ ਵੇ ਪਰਵਾਹ ਨਾ ਬੋਲਣੀ, ਉਹ ਵੇ ਪਰਵਾਹ
ਮੈਨੂੰ ਮਾਰਨ ਵਾਲਾ ਇੱਕੋ ਹੀ ਦਾਰੂ ਹੈ, ਉਹ ਹੈ ਸ਼ਬਦ ਦੀ ਕਮਾਈ। ਉਹ ਫਿਰ ਦਿਨ ਰਾਤ ਐਸ ਕਮਾਈ 'ਤੇ ਜੁੱਟ ਜਾਂਦੇ, ਫਿਰ ਅੰਦਰੋਂ ਈਗੋ ਖਤਮ ਹੋ ਜਾਂਦੀ ਔਰ ਰੱਬ ਨਾਲ ਮਿਲਾਵਾ ਹੋ ਜਾਂਦਾ। ਉਹ ਸ਼ਬਦ ਦਾ ਮਾਇਆ ਕਾ ਮਾਰਨ ਗੁਰ ਸ਼ਬਦ ਹੈ, ਮਾਇਆ ਮਰ ਜਾਂਦੀ, ਈਗੋ ਮਰ ਜਾਂਦੀ ਔਰ ਰੱਬ ਨਾਲ ਮਿਲ ਜਾਂਦਾ। ਉਹ ਕੀ ਕਰਦੇ ਹੈ? ਜੋ ਬਾਬਾ ਨਾਨਕ ਨਾਲ ਕੰਮ ਕੀਤਾ, ਆਪਣੀ ਆਪ ਆਟੋਬਾਇਓਗ੍ਰਾਫੀ ਅੱਖਰਾਂ 'ਚ ਲੈ ਗਏ ਵੀ ਮੈਂ ਇੰਨਾ ਨਾਮ ਜਪਿਆ, ਇੱਕ
ਜਨਮ ਮਰਨ ਕੀ ਮੁਖ ਜਲ ਸਦਾ ਸੁਖੀ, ਨਾਨਕ ਸਿਮਰਤ ਕੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।